पुन द्वादश गुरिंड को मेरी है पर ना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई, रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र, सारे ही मिलके आखिए धन श्री सतगुरु उदय सिंह सच्चे पातशाह जी। गुर बिलास छेवी पातशाही ग्रंथ दी कथा नू आप जी लड़ीबद्ध श्रवण कर रहे सी। इतिहास इथो तक पहुंचा है कि सतगुरु अर्जन देव सच्चे पातशाह जी अपने परिवार दे समेत वडाली तो चल के अमृतसर पहुंचे ने। पहला आण के मत्था टेकया गुरुद्वारे हरि मंदिर दे विच, फिर जाके पृथ्वी चंद नू मिले, उस तो बाद महादेव जी नू जाके मिले, ते फिर महादेव जी दी आग्या नू लैके अपने घर पहुंचे। परसों इथों तक कथा पहुंच चुकी सी, अज इथों अगे मैं प्रारंभ करदा। महादेव की आज्ञा पाए गोरे अर्जन जी निज गृह आए। ग्रंथाकार जी बयान करदे ने के प्राता वड्डे महादेव दी आग्या नू पाके फिर सतगुरु अर्जन देव सच्चे पातशाह जी अपने घर दे विच पहुंच गए। कौतक कीने अनक परकारा सो मो पे नहीं जात उचारा। ग्रंथाकार जी बयान करदे ने कि किस तरह दे कौतक अनेका प्रकार दे उस वेले कीते गए। कवि जी लिखदे ने उन्हां कौतकां दा उन्हां खुशियां दा मैं किसी भी प्रकार दे नाल बयान नहीं कर सकदा। तीन बरस का सुत जब चीनो मात गांग यस उदम कीनो। जदों सतगुरु हरगोबिंद सच्चे पातशाह जी तीन सालां दे होए उस वेले माता गंगा जी ने अपने मन दे विच विचार करके एक उद्यम कीता, एक उपराला कीता। गोरे अर्जन को कहा सुनाई ब्रह्म भोज करिए सुख पाई। माता गंगा जी ने सतगुरु अर्जन देव सच्चे पातशाह जी दे चरणा दे विच बेनती कीती के सच्चे पातशाह जी सानू ब्रह्म भोज करना चाहिदा, पाव के बहुत वड्डा एक लंगर लाउणा चाहिदा। श्री गुर कहा देर नहीं लावो पेज दरब बहु वस्त मंगावो। जदों माता जी ने अर्ज कीती के वड्डा लंगर करिए साडे पुत्र दी खुशी दे वास्ते, अपने पुत्र दी लम्मी आयु दे वास्ते, ते सतगुरु अर्जन देव सच्चे पातशाह जी ने उसे वेले तुरंत ही माता गंगा जी दे अर्ज नू प्रवान कर लिया। सतगुरु जी ने बचन कीता, कहिंदे ने कि हुणे ही बहुती सारी माया दा खर्च करके जिन्नियां भी चीजां लोड़ी दियां ने उन्हां सारियां नू इस जगह दे उत्ते मंगा लिया जावे। तबे मात सब वस्त मगाई दिए कड़ाहे अनक चढ़ाई। उस वेले माता गंगा जी ने ਬਹੁਤਿਆਂ ਸਾਰਿਆਂ ਦਾਸਾਂ ਨੂੰ ਕੱਲ ਕੇ ਸਾਰੀਆਂ ਜਿਹੜੀਆਂ ਲੰਗਰ ਦੇ ਵਾਸਤੇ ਚੀਜ਼ਾਂ ਲੋੜੀਂਦੀਆਂ ਸਨ ਉਹ ਸਾਰੀਆਂ ਮੰਗਵਾ ਲਈਆਂ। ਇਸ ਤੋਂ ਬਾਅਦ ਬਹੁਤੇ ਸਾਰੇ ਹਲਵਾਈਆਂ ਨੂੰ ਬੁਲਾ ਕੇ ਲਾਂਗਰੀਆਂ ਨੂੰ ਬੁਲਾ ਕੇ ਤੇ ਫਿਰ ਪਕਵਾਨ ਪਕਾਉਣੇ ਸ਼ੁਰੂ ਕਰ ਦਿੱਤੇ ਨੇ। ਕਵੀ ਜੀ ਲਿਖਦੇ ਨੇ, ਅਨੇਕਾਂ ਕੜਾਏ ਤੇ ਅਨੇਕਾਂ ਕੜਾਈਆਂ ਚੁੱਲਿਆਂ ਦੇ ਉੱਤੇ ਚਾੜ ਦਿੱਤੀਆਂ ਗਈਆਂ। ਗੋਰੇ ਅਰਜਨ ਜੀ ਤਬੈ ਬੁਲਾਏ, ਪ੍ਰਿਥੀਆ ਕਰਮ ਦੋਨੋਂ ਆਏ। ਇਸ ਤੋਂ ਬਾਅਦ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚੇਚੇ ਤੌਰ ਦੇ ਉੱਤੇ ਆਪਣੇ ਇੱਕ ਦਾਸ ਨੂੰ ਭੇਜਿਆ ਹੈ ਪ੍ਰਿਥੀ ਚੰਦ ਦੇ ਕੋਲ ਬੁਲਾਉਣ ਦੇ ਵਾਸਤੇ। ਕਵੀ ਜੀ ਲਿਖਦੇ ਨੇ ਕਿ ਪ੍ਰਿਥੀ ਚੰਦ ਤੇ ਕਰਮੋ ਦੋਵੇਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਲੰਗਰ ਦੇ ਵਿੱਚ ਪਹੁੰਚ ਗਏ। ਮਹਾਦੇਵ ਜੀ ਆਪੈ ਆਇਓ, ਸੁਧ ਸ਼ਾਂਤ ਰਿਦ ਹਰਖ ਤਰਾਇਓ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ, ਇਸ ਤੋਂ ਪਹਿਲਾਂ ਕਿ ਮਹਾਦੇਵ ਜੀ ਨੂੰ ਬੁਲਾਉਣ ਦੇ ਵਾਸਤੇ ਕੋਈ ਸਤਿਗੁਰਾਂ ਦਾ ਦਾਸ ਜਾਂਦਾ, ਮਹਾਦੇਵ ਨੂੰ ਜਦੋਂ ਪਤਾ ਲੱਗਾ ਤੇ ਆਪਣੇ ਆਪ ਹੀ ਮਹਾਦੇਵ ਜੀ ਸਤਿਗੁਰਾਂ ਦੇ ਘਰ ਦੇ ਵਿੱਚ ਪਹੁੰਚ ਗਏ ਨੇ, ਕਿਸੇ ਸੱਦੇ ਦੀ ਉਡੀਕ ਨਹੀਂ ਕੀਤੀ। ਕਵੀ ਜੀ ਲਿਖਦੇ ਨੇ, ਕਿਉਂਕਿ ਮਹਾਦੇਵ ਜੀ ਦਾ ਜਿਹੜਾ ਚਿੱਤ ਹੈ ਉਹ ਬੜਾ ਸ਼ਾਂਤ ਹੈ, ਉਹ ਸ਼ੁੱਧ ਮਤ ਦੇ ਮਾਲਕ ਨੇ, ਉਹਨਾਂ ਨੇ ਮਨ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਨੂੰ ਧਾਰਨ ਕੀਤਾ। ਭਾਂਤ ਭਾਂਤ ਪਕਵਾਨ ਸਭ ਪਏ ਤਿਆਰ, ਜਬ ਆਏ ਤਬ ਨਿਵਤੇ ਬ੍ਰਾਹਮਣ ਸਗਲ, ਮਨ ਮੇਂ ਆਨੰਦ ਪਾਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਪ੍ਰਕਾਰ ਦੇ ਜਦੋਂ ਭੋਜਨ ਤਿਆਰ ਹੋ ਗਏ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਬ੍ਰਾਹਮਣਾਂ ਨੂੰ ਵੀ ਸੱਦਾ ਭੇਜਿਆ ਹੈ। ਕਵੀ ਜੀ ਲਿਖਦੇ ਨੇ, ਖੁਸ਼ੀ ਨੂੰ ਧਾਰਨ ਕਰਕੇ, ਆਨੰਦ ਨੂੰ ਧਾਰਨ ਕਰਕੇ ਫਿਰ ਸਾਰੇ ਪੰਡਿਤ ਬ੍ਰਾਹਮਣ ਸਤਿਗੁਰਾਂ ਦੇ ਘਰ ਦੇ ਵਿੱਚ ਪਹੁੰਚੇ। ਤਬ ਦਿਜ ਸਗਲ ਬੁਲਾਏ ਕੇ, ਪੰਗਤ ਬਹੁਤ ਬਹਾਏ, ਮਨ ਬਾਛਤ ਭੋਜਨ ਦਿਓ, ਗਨ ਨਾ ਗਨੀ ਨਾ ਜਾਏ। ਕਵੀ ਜੀ ਬਿਆਨ ਕਰਦੇ ਨੇ ਕਿ ਸਾਰੇ ਪੰਡਤਾਂ ਨੂੰ ਬੁਲਾ ਕੇ ਫਿਰ ਕਤਾਰਾਂ ਦੇ ਵਿੱਚ ਬਿਠਾ ਦਿੱਤਾ ਗਿਆ। ਮਨ ਪਾਉਂਦੇ ਜਿਹੜੇ ਭੋਜਨ ਸੀ ਉਹ ਪ੍ਰਸੰਨ ਚਿੱਤ ਦੇ ਨਾਲ ਸਾਰਿਆਂ ਪੰਡਤਾਂ ਨੂੰ ਛਕਾਏ ਗਏ ਨੇ। ਕਵੀ ਜੀ ਲਿਖਦੇ ਨੇ, ਗਣਨਾ ਗਣੀ ਨਾ ਜਾਏ, ਕਿੰਨੇ ਪਕਵਾਨ ਛਕਾਏ ਗਏ ਨੇ ਉਹਨਾਂ ਦੀ, ਕਵੀ ਜੀ ਲਿਖਦੇ ਨੇ ਕਿ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਹੋਇ ਜਬ ਤ੍ਰਿਪਤ ਉੱਠੇ ਦਿਜ ਰਾਈ, ਪਾਂਤ ਪਾਂਤ ਕੀ ਦਛਨਾ ਪਾਈ। ਇਸ ਤੋਂ ਬਾਅਦ ਜਦੋਂ ਸਾਰੇ ਬ੍ਰਾਹਮਣ ਜਦੋਂ ਸਾਰੇ ਪੰਡਤ ਰੱਜ ਕੇ ਉੱਠ ਪਏ ਨੇ ਉਸ ਵੇਲੇ, ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੀ ਜਿਹੜੀ ਦਕਸ਼ਨਾ ਸੀ ਉਹ ਵੀ ਪੰਡਤਾਂ ਨੂੰ ਪ੍ਰਦਾਨ ਸਤਿਗੁਰਾਂ ਦੇ ਵੱਲੋਂ ਕੀਤੀ ਗਈ। ਮੁਖ ਸੋ ਸਭ ਦਿਜ ਐਸ ਉਚਾਰਾ, ਚਿਰ ਜੀਵੇ ਸੁਤ ਬਲੀ ਤੁਮਾਰਾ। ਆਪਣੇ ਘਰਾਂ ਨੂੰ ਜਾਣ ਤੋਂ ਪਹਿਲਾਂ ਸਾਰੇ ਪੰਡਤਾਂ ਨੇ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਆਖੇ ਨੇ। ਸਾਰੇ ਪੰਡਤ ਕਹਿੰਦੇ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਕਿ ਚਿਰਾਂ ਤੱਕ ਤੁਹਾਡਾ ਜਿਹੜਾ ਬਲੀ ਪੁੱਤਰ ਹੈ ਇਹ ਜਿਉਂਦਾ ਰਹੇ। ਇਹ ਕਹਿ ਦਿਜ ਨਿਜ ਧਾਮ ਸਿਧਾਏ, ਤਿੰਨ ਬਚ ਸੁਣ ਪ੍ਰਿਥੀਏ ਦੁੱਖ ਪਾਏ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਪੰਡਤਾਂ ਨੇ ਇਸ ਤਰ੍ਹਾਂ ਦੀ ਅਸੀਸ ਦਿੱਤੀ ਹੈ, ਇਸ ਤਰ੍ਹਾਂ ਦਾ ਬਚਨ ਕੀਤਾ, ਕਵੀ ਜੀ ਲਿਖਦੇ ਨੇ ਇਹਨਾਂ ਬਚਨਾਂ ਨੂੰ ਸੁਣ ਕੇ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਲੱਗਾ। ਬਹੁ ਸੋਭ ਤਬ बहु सोब तब देख न सकाने भोजन लै निज धाम सिदाने। सतगुरु जी दे पुत्र दी ते सतगुरां दी बहुत ही ज्यादा सोभा। कवि जी लिखदे ने के करमो ते प्रिथी चंद ना सुन सके, इस करके ओना ने बैठ के सतगुरां दे घर दे विच भोजन भी ना छकिया। इस तो अलावा कवि जी लिखदे ने के सतगुरां ने फिर भी ओना दे नाल भोजन बन दिता, ओ भोजन नू लैके अपने घर दे विच आ गए। भोजन कर महादेव सिदायो, निज मन में बड़े आनंद पायो। पर महादेव जी ने सतगुरु अर्जन दे घर दे विच ही भोजन प्रसन्न चित दे नाल छकिया ते फिर आनंद नू तारण करके अपने घर दे विच वापस मुड़ आए। नगर लोग बहु आमे ताई, रामदास गुर वेल बदाई। अमृतसर नगर दे जिन्ने भी स्त्रियां पुरुष सन ओ सारे दे सारे सतगुरां दे लगाए हुए लंगर दे विच्चों तरह तरह दे पकवानां नू आन आन के छकदे ने। इस तो अलावा कवि जी लिखदे ने के बहुत प्रकार दियां वधाइयां देंदे ने। इस तो अलावा सारे लोग ऐसा भी बयान करदे ने के रामदास गुर वेल वधाई, सतगुरु रामदास सच्चे पातशाह जी दी जिहड़ी वेल है ਉਹ ਵਧੀ ਹੈ, ਪਾਪ ਕੀ ਇਹਨਾਂ ਦੀ ਅੰਸ਼ ਪੀੜੀ ਅੱਗੇ ਤੁਰੀ ਹੈ। ਇਸ ਤਰ੍ਹਾਂ ਦੀਆਂ ਲੋਕ ਗੱਲਾਂ ਵੀ ਬਹੁਤੀਆਂ ਬਿਆਨ ਕਰਦੇ ਨੇ। ਹੋਤੇ ਨਫੀਰੀ ਤੂਤੀਆਂ ਬਾਜੇ ਬਜਤ ਅਪਾਰ, ਕਰਮ ਸੁਣ ਚਿੰਤਾ ਕਰੀ ਚੱਲ ਨਿਜ ਪਤ ਨਿਕਟਾਰ। ਖੁਸ਼ੀਆਂ ਦੇ ਵਿੱਚ ਬੜੀਆਂ ਤੋਤੀਆਂ, ਬੜੇ ਵਾਜੇ, ਬੜੀਆਂ ਨੌਤਾਂ ਤੇ ਰਣ ਸਿੰਘੇ ਖੜਕਾਏ ਜਾ ਰਹੇ ਨੇ। ਕਵੀ ਜੀ ਲਿਖਦੇ ਨੇ ਇਹਨਾਂ ਖੁਸ਼ੀਆਂ ਦੇ ਵਾਜਿਆਂ ਦੀ ਆਵਾਜ਼ ਨੂੰ ਸੁਣ ਕੇ ਕਰਮੋ ਦੇ ਮਨ ਦੇ ਵਿੱਚ ਬੜਾ ਦੁੱਖ ਲੱਗਦਾ ਹੈ, ਚਿੰਤਾ ਦੇ ਵਿੱਚ ਭਰ ਕੇ ਫਿਰ ਕਰਮੋ ਆਪਣੇ ਪਤੀ ਪ੍ਰਿਥੀ ਚੰਦ ਦੇ ਲਾਗੇ ਆਈ। ਹੇ ਪਤ ਗੰਗਾ ਸੁੱਤ ਪਇਓ, ਅਰ ਗ੍ਰਹਿ ਦਰਬ ਅਨੰਤ, ਤੁਮੇ ਬੈਨ ਝੂਠੇ ਪਏ ਕਿਆ ਕਰ ਹੈ ਭਗਵੰਤ। ਕਰਮੋ ਆਪਣੇ ਪਤੀ ਪ੍ਰਿਥੀ ਚੰਦ ਦੇ ਲਾਗੇ ਆਣ ਕੇ ਐਸਾ ਬਿਆਨ ਕਰਦੀ ਹੈ, ਕਹਿੰਦੀ ਹੈ ਹੇ ਪਤੀ ਜੀ ਤਿੰਨ ਕੇ ਗ੍ਰਹਿ ਸੁੱਤ ਪਇਓ, ਭਾਵ ਕਿ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋ ਗਿਆ। ਇਸ ਤੋਂ ਇਲਾਵਾ ਅਨੇਕਾਂ ਪ੍ਰਕਾਰ ਦੀ ਜਿਹੜੀ ਮਾਇਆ ਹੈ ਉਹ ਵੀ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ। ਕਹਿੰਦੀ ਹੈ ਕਿ ਤੁਸੀਂ ਬਚਨ ਕੀਤਾ ਸੀ ਕਿ ਉਹਨਾਂ ਦੇ ਘਰ ਔਲਾਦ ਨਹੀਂ ਹੋਵੇਗੀ, ਤੁਹਾਡਾ ਬਚਨ ਝੂਠਾ ਹੋ ਗਿਆ। ਇਸ ਤੋਂ ਇਲਾਵਾ ਕਹਿੰਦੀ ਹੈ ਕਿਆ ਕਰ ਹੈ ਭਗਵੰਤ, ਮੈਨੂੰ ਤੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਹੁਣ ਭਗਵਾਨ ਵੀ ਸਾਡਾ ਕੁਝ ਸਵਾਰ ਨਹੀਂ ਸਕਦਾ। ਇਸ ਪ੍ਰਕਾਰ ਦੀਆਂ ਗੱਲਾਂ ਆਣ ਕੇ ਪ੍ਰਿਥੀ ਚੰਦ ਨੂੰ ਕਰਮੋ ਨੇ ਆਖਿਆ ਨੇ। ਕਿਸ ਪ੍ਰਕਾਰ ਦੇ ਨਾਲ ਸਤਿਗੁਰਾਂ ਦੇ ਘਰ ਦੀ ਸੋਭਾ ਹੈ ਤੇ ਕਿਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਦੇ ਕਰਮੋ ਈਰਖਾ ਦੀ ਅੱਗ ਦੇ ਵਿੱਚ ਸੜਦੇ ਨੇ। ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੇ ਸ਼ਬਦਾਂ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ।
ਮਹਾਂਪੁਰਖਾਂ ਦੀ ਲਕਸ਼ਮੀ ਸਦਾ ਦਾਸੀ, ਕਦਮੀ ਬਰਕਤਾਂ ਲੱਗਦੀਆਂ ਆਣ ਪਾਈ, ਚਰਨ ਜਿਸ ਥਾਂ ਬਰਕਤਾਂ ਵਾਲਿਆਂ ਦੇ, ਉੱਥੇ ਝੁਕਦਾ ਆਣ ਜਹਾਨ ਪਾਈ। ਪਿਆਰੇ ਰੱਬ ਦੇ ਜਿਸ ਥਾਂ ਪੈਰ ਧਰਦੇ, ਸੋਮੇ ਰਹਿਮਤਾਂ ਚੱਲਦੇ ਜਾਣ ਪਾਈ। ਉਹਨਾਂ ਦਰਾਂ ਦੀ ਖਾਕ ਅਕਸੀਰ ਹੁੰਦੀ, ਉਹ ਫਕੀਰਾਂ ਨੂੰ ਕਰੇ ਸੁਲਤਾਨ ਪਾਈ। ਕੁਟੀਆ ਸਾਧ ਦੀ ਵਿੱਚ ਜੋ ਬਰਕਤਾਂ ਨੇ, ਸ਼ਾਹੀ ਤਖਤ ਦਾ ਉਹਨਾਂ ਨਾ ਸ਼ਾਨ ਪਾਈ। ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਬਾਦਸ਼ਾਹੀ ਮਹਲਾਂ ਤੋਂ ਬਹੁਤ ਉੱਚੀ ਉਹ ਫਕੀਰ ਦੀ ਚੌਪੜੀ ਮਾਨ ਪਾਈ ਜਿਸ ਥਾਂ ਬਿਰਾਜ ਦੇ ਆਪ ਸਤਿਗੁਰ ਉਥੇ ਕਾਸ ਦੀ ਥੁੜ ਪਛਾਣ ਪਾਈ ਆਣ ਭਾਰੀਆਂ ਰੌਣਕਾਂ ਵਧ ਗਈਆਂ ਰਾਤ ਦਿਨ ਹੋਏ ਭਜਨ ਭਗਵਾਨ ਪਾਈ ਵੇਖ ਪ੍ਰਿਥਿਆ ਈਰਖਾ ਵਿੱਚ ਸੜਦਾ ਮੂਲੋਂ ਸੁਜੇ ਨਾ ਖਾਣ ਪਹਿਰਾਣ ਪਾਈ ਮਾਇਆ ਆਮ ਦੀ ਟੁਰੀ ਕਰਤਾਰ ਸਿੰਘਾ ਦੋਵੇਂ ਜੀ ਕਚੀਚੀਆਂ ਖਾਣ ਪਾਈ।
ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਸਤਿਗੁਰਾਂ ਦੀ ਸੋਭਾ ਨੂੰ ਸਤਿਗੁਰਾਂ ਦੀ ਮਾਇਆ ਨੂੰ ਦੇਖ ਦੇਖ ਕੇ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਦੋਵੇਂ ਜੀ ਭਾਵ ਕੇ ਪ੍ਰਿਥੀ ਚੰਦ ਤੇ ਕਰਮੋ ਈਰਖਾ ਦੀ ਅੱਗ ਦੇ ਵਿੱਚ ਬਹੁਤ ਜ਼ਿਆਦਾ ਸੜਦੇ ਨੇ। ਇਸ ਤੋਂ ਇਲਾਵਾ ਜਿਹੜੀ ਕਰਮੋ ਹੈ ਬੜੇ ਤਾਨੇ ਮਿਹਣੇ ਆਪਣੇ ਪਤੀ ਨੂੰ ਦਿੰਦੀ ਹੈ ਕਿ ਤੁਹਾਡਾ ਪਤੀ ਜੀ ਬਚਨ ਝੂਠਾ ਹੋ ਗਿਆ, ਤੁਸੀਂ ਕਹਿੰਦੇ ਸੀ ਉਹਨਾਂ ਦੇ ਘਰ ਦੇ ਵਿੱਚ ਔਲਾਦ ਪੈਦਾ ਨਹੀਂ ਹੋਣੀ, ਦੇਖੋ ਕਿ ਸੁੰਦਰ ਬਲੀ ਪੁੱਤਰ ਸਾਰੇ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਪੈਦਾ ਹੋਇਆ।
ਪ੍ਰਿਥੀਏ ਕਹਾ ਚਿੰਤ ਨਹੀਂ ਕਰੋ ਸੀਤਲ ਬੜੀ ਹੋਏ ਚਿਤ ਤਰੋ।
ਜਦੋਂ ਕਰਮੋ ਨੇ ਪ੍ਰਿਥੀ ਚੰਦ ਨੂੰ ਐਸੀਆਂ ਗੱਲਾਂ ਆਖੀਆਂ ਤੇ ਫਿਰ ਪ੍ਰਿਥੀ ਚੰਦ ਕਹਿੰਦਾ ਕਿ ਕਰਮੋ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਹਿੰਦਾ ਸੀਤਲਾ ਬੜੀ ਹੋਏ ਚਿਤ ਤਰੋ, ਅਜੇ ਤੇ ਸੀਤਲਾ ਦਾ ਮਾਤਾ ਦਾ ਜਿਹੜਾ ਰੋਗ ਹੈ ਜਿਹਨੂੰ ਚੇਚਕ ਆਖਿਆ ਜਾਂਦਾ ਉਹ ਅਜੇ ਹੋਣ ਵਾਲਾ ਹੈ, ਇਸ ਕਰਕੇ ਬਾਕੀ ਯਤਨਾਂ ਦੇ ਨਾਲ ਜੇਕਰ ਹਰਗੋਬਿੰਦ ਨਹੀਂ ਮਰਿਆ ਤੇ ਫਿਰ ਸੀਤਲਾ ਚੇਚਕ ਦੇ ਰੋਗ ਦੇ ਨਾਲ ਜ਼ਰੂਰ ਮਰ ਜਾਏਗਾ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਐਸੀਆਂ ਜਿਹੜੀਆਂ ਬਿਮਾਰੀਆਂ ਨੇ ਆਮ ਤੌਰ ਦੇ ਉੱਤੇ ਹੁੰਦੀਆਂ ਹੀ ਸਨ। ਬੱਚਿਆਂ ਨੂੰ ਚੇਚਕ ਨਿਕਲਣੀ ਇੱਕ ਆਮ ਜਿਹੀ ਗੱਲ ਸੀ ਤੇ ਜਦੋਂ ਕਿਸੇ ਨੂੰ ਜ਼ਿਆਦਾ ਚੇਚਕ ਨਿਕਲ ਜਾਂਦੀ ਸੀ ਉਹਦੇ ਨਾਲ ਮਨੁੱਖ ਦੀ ਮੌਤ ਵੀ ਹੋ ਜਾਂਦੀ ਸੀ। ਅੱਜ ਕੱਲ ਭਾਵੇਂ ਕਿ ਬਹੁਤ ਜ਼ਿਆਦਾ ਸਾਇੰਸ ਨੇ ਤਰੱਕੀ ਕੀਤੀ ਹੈ, ਇਲਾਜ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਇਹਨਾਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ, ਪਰ ਪੁਰਾਣੇ ਸਮੇਂ ਦੇ ਵਿੱਚ ਚੇਚਕ ਦੇ ਨਾਲ ਇਸ ਤੋਂ ਇਲਾਵਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਟੀਬੀ ਕਹਿੰਦੇ ਨੇ ਤਪਦਿਕ ਦਾ ਜਿਹੜਾ ਰੋਗ ਹੈ ਉਹਦੇ ਨਾਲ ਵੀ ਲੋਕ ਮਰ ਜਾਂਦੇ ਸਨ। ਕਹਿੰਦਾ ਕਿ ਚੇਚਕ ਨਿਕਲਣੀ ਬਾਕੀ ਹੈ, ਇਸ ਕਰਕੇ ਜੇ ਬਾਕੀ ਯਤਨਾਂ ਦੇ ਨਾਲ ਨਹੀਂ ਮਰਿਆ ਤੇ ਫਿਰ ਸੀਤਲਾ ਦੇ ਨਾਲ ਜ਼ਰੂਰ ਮਰ ਜਾਏਗਾ, ਕਿਉਂਕਿ ਸੀਤਲਾ ਦੇ ਬਾਰੇ ਕਾਨ ਸਿੰਘ ਜੀ ਨਾਭਾ ਬਿਆਨ ਕਰਦੇ ਨੇ। ਉਹ ਲਿਖਦੇ ਨੇ ਕਿ ਸੀਤਲਾ ਨੂੰ ਚੇਚਕ ਹਿੰਦੂ ਮਤ ਦੇ ਵਿੱਚ ਸੀਤਲਾ ਨੂੰ ਚੇਚਕ ਦੇਵੀ ਮੰਨੀ ਗਈ ਹੈ। ਕਹਿਣ ਦਾ ਭਾਵ ਹੈ ਕਿ ਚੇਚਕ ਹਿੰਦੂ ਮਤ ਦੇ ਵਿੱਚ ਇੱਕ ਬਿਮਾਰੀ ਹੈ ਜਿਹਨੂੰ ਕਿ ਦੇਵੀ ਵੀ ਮੰਨਿਆ ਗਿਆ ਹੈ, ਜਿਹਦਾ ਰੂਪ ਹੈ ਸੁਨਹਿਰੀ ਰੰਗ ਦਾ, ਖੋਤੇ ਤੇ ਸਵਾਰ, ਹੱਥ ਦੇ ਵਿੱਚ ਝਾੜੂ ਤੇ ਮੱਥੇ ਉੱਤੇ ਛੱਜ ਅਤੇ ਲਾਲ ਰੰਗ ਦੇ ਇਹਦੇ ਕੱਪੜੇ ਵੀ ਮੰਨੇ ਗਏ ਨੇ। ਇਸ ਤੋਂ ਇਲਾਵਾ ਜਦੋਂ ਚੇਚਕ ਬਾਲਕਾਂ ਨੂੰ ਨਿਕਲਦੀ ਹੈ ਤਾਂ ਉਸਦੇ ਬੁਰੇ ਅਸਰ ਤੋਂ ਬਚਣ ਦੇ ਵਾਸਤੇ ਸੀਤਲਾ ਦੀ ਪੂਜਾ ਕੀਤੀ ਜਾਂਦੀ ਹੈ, ਖੋਤੇ ਨੂੰ ਦਾਣਾ ਚਾਰਦੇ ਨੇ। ਇਸ ਤੋਂ ਇਲਾਵਾ ਰੋਗੀ ਨੂੰ ਮਾਤਾ ਰਾਣੀ ਦਾ ਖੋਤਾ ਕਹਿੰਦੇ ਨੇ। ਇਸ ਸੀਤਲਾ ਦਾ ਨਾਂ ਮਸਾਣੀ ਕਰਕੇ ਵੀ ਵਿਦਵਾਨਾਂ ਨੇ ਲਿਖਿਆ। ਇਸ ਤੋਂ ਇਲਾਵਾ ਇਹਦੇ ਪੂਜਣ ਦਾ ਖਾਸ ਦਿਨ ਚੇਤ ਵਧੀ 8 ਜਿਹਨੂੰ ਕਿ ਸ਼ੀਤਲਾ ਅਸ਼ਟਮੀ ਵੀ ਆਖਿਆ ਜਾਂਦਾ, ਉਸ ਦਿਨ ਇਹਦੀ ਪੂਜਾ ਕੀਤੀ ਜਾਂਦੀ। ਇਸ ਕਰਕੇ ਚੇਚਕ ਦੇ ਰੋਗ ਨੂੰ ਮਾਤਾ ਵੀ ਆਖਿਆ ਜਾਂਦਾ ਕਿ ਮਾਤਾ ਨਿਕਲੀ ਹੈ ਫਲਾਣੇ ਆਦਮੀ ਨੂੰ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਹਿ ਰਿਹਾ ਹੈ ਕਰਮੋ ਨੂੰ ਪ੍ਰਿਥੀ ਚੰਦ ਕਿ ਜੇ ਬਾਕੀ ਤਰੀਕਿਆਂ ਦੇ ਨਾਲ ਨਹੀਂ ਮਰਿਆ ਤੇ ਫਿਰ ਦੇਖੀ ਸੀਤਲਾ ਦੇ ਰੋਗ ਦੇ ਨਾਲ ਇਹ ਜਿਹੜਾ ਹਰਗੋਬਿੰਦ ਹੈ ਇਹ ਜ਼ਰੂਰ ਮਰ ਜਾਵੇਗਾ।
ਇਹ ਬਿਦ ਬਾਤ ਭਾਈ ਪਤੀ ਬਾਮਾ ਆਵ ਸੁਣ ਗਾਥ ਗੁਰੂ ਅਬੀਰਾਮਾ।
ग्रंथाकार जी लिखते ने कि दोवां जीआं दे जेड़े बचन बिलास ने इस प्रकार दे नाल होए ने। इस तों इलावा कवि जी लिखते ने कि जेड़ी सतगुरां दी अगली कथा है जेड़ी बड़ी अविराम है जेड़ी बड़ी सुंदर है उस नूं अगे तुसीं सुनो। हर गोबिंद के तोतल बैना सुन सुन मात करे बड चैना। बालक दे सरूप दे विच सतगुरु हर गोबिंद सच्चे पातशाह जी तोतले बचन करदे ने। कवि जी लिखदे ने कि माता गंगा जी उन्हां दियां तोतलियां बचनां नूं सुन के बहुत ज्यादा खुश हुंदे ने। उन्हां दे मन दे विच बहुत ज्यादा चैन ते शांति वधदी।
किंकण नूं पर शबद अपारा मोह देख सबे नर नारा।
इस तों इलावा हुण सतगुरु जी छोटी अवस्था दे विच ने इस करके जिहड़ी किंकणी है जिहड़ी तड़ागी है उन्हां दे लक दे दुआले बन्नी हुंदी है जिहदे विच तरां तरां दे घुंगरू लगे हुंदे ने ओह फिर घुंगरू छणकदे ने। इस प्रकार दे नाल छोटे बच्चियां नूं इस तरां तड़ागी बन्नी जांदी है जिन्नू किंकणी आख्या जांदा है। गुरबाणी दे विच पाठ वी आउंदा है जदों के सतगुरु ਜਦੋਂ ਕਿ ਭਗਵਾਨ ਕ੍ਰਿਸ਼ਨ ਜੀ ਛੋਟੀ ਉਮਰ ਦੇ ਵਿੱਚ ਸਨ ਤੇ ਉਹਨਾਂ ਨੂੰ ਵੀ ਐਸੀ ਤੜਾਗੀ ਬੰਨੀ ਜਾਂਦੀ ਸੀ। ਪਾਠ ਆਉਂਦਾ ਹੈ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਪਈ ਕਿੰਕਣੀ ਸ਼ਬਦ ਚਨਤਕਾਰ ਖੇਲ ਪਾਹੇ ਜੀਉ। ਐਸਾ ਪਾਠ ਆਉਂਦਾ ਹੈ ਹੇ ਭਗਵਾਨ ਜਦੋਂ ਤੂੰ ਛੋਟੀ ਉਮਰ ਦੇ ਵਿੱਚ ਖੇਡ ਮਚਾਉਂਦਾ ਸੀ ਤਾਂ ਤੇਰੀ ਜਿਹੜੀ ਤੜਾਗੀ ਹੈ ਉਹਦੇ ਵਿੱਚੋਂ ਘੁੰਗਰੂਆਂ ਦੇ ਛਣਕਾਰ ਪੈਂਦੇ ਸੀ। ਇਸ ਤੋਂ ਇਲਾਵਾ ਤੇਰੇ ਬਹੁਤ ਜ਼ਿਆਦਾ ਸੋਹਣੇ ਮੁਖੜੇ ਨੂੰ ਵੇਖ ਕੇ ਜਿਹੜੀ ਮਾਂ ਯਸ਼ੋਦਾ ਉਹ ਤੇਰੇ ਪਿਆਰ ਦੇ ਵਿੱਚ ਬਹੁਤ ਜ਼ਿਆਦਾ ਮਗਨ ਹੋ ਜਾਂਦੀ ਸੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਿੰਕਣੀ ਤੜਾਗੀ ਨੂੰ ਆਖਿਆ ਜਾਂਦਾ ਜਿਹਦੇ ਵਿੱਚ ਘੁੰਗਰੂ ਛਣਕਣ ਦੇ ਵਾਸਤੇ ਲੱਗੇ ਹੁੰਦੇ ਨੇ। ਹੁਣ ਕਵੀ ਜੀ ਬਿਆਨ ਕਰ ਰਹੇ ਨੇ ਕਿ ਕਿੰਕਣੀ ਤੜਾਗੀ ਬੰਨੀ ਹੋਈ ਹੈ ਲੱਕ ਦੇ ਦੁਆਲੇ ਨੂਪਰ ਆਖਿਆ ਜਾਂਦਾ ਹੈ ਪੰਜੇਬਾਂ ਨੂੰ ਝਾਂਜਰਾਂ ਨੂੰ ਛੋਟਿਆਂ ਬੱਚਿਆਂ ਦੇ ਪੈਰਾਂ ਦੇ ਵਿੱਚ ਜਿਹੜੇ ਕੜੇ ਵੀ ਪਹਿਨਾਏ ਜਾਂਦੇ ਨੇ ਅੱਜ ਕੱਲ ਹੱਥਾਂ ਦੇ ਵਿੱਚ ਵੀ ਪਹਿਨਾਏ ਜਾਂਦੇ ਨੇ ਉਹ ਜਿਹੜੇ ਪੈਰਾਂ ਦੇ ਗਹਿਣੇ ਨੇ ਉਹ ਵੀ ਪਾਏ ਹੋਏ ਨੇ। ਇਸ ਕਰਕੇ ਦੋਵਾਂ ਗਹਿਣਿਆਂ ਦੀ ਆਵਾਜ਼ ਬਹੁਤ ਜ਼ਿਆਦਾ ਮਨ ਨੂੰ ਮੋਹ ਲੈਂਦੀ ਹੈ। ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਜਦੋਂ ਇਸ ਪ੍ਰਕਾਰ ਦੇ ਨਾਲ ਦੇਖਦੇ ਨੇ ਬਾਲਕ ਹਰਗੋਬਿੰਦ ਨੂੰ ਉਹਨਾਂ ਦੇ ਮਨ ਮੋਹੇ ਜਾਂਦੇ।
ਨੇਤ ਨੇਤ ਜਿਹ ਬੇਦ ਉਚਾਰ ਸੋ ਗੁਰ ਅਰਜਨ ਅਜਰ ਬਿਹਾਰ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜੇ ਅਕਾਲ ਪੁਰਖ ਨੂੰ ਹਮੇਸ਼ਾ ਨੇਤ ਨੇਤ ਕਰਕੇ ਹੀ ਬਿਆਨ ਕੀਤਾ ਜਾਂਦਾ ਐਸੇ ਅਕਾਲ ਪੁਰਖ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਧਾਰਨ ਕੀਤਾ ਹੋਇਆ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਸ਼ਾਲ ਖੁੱਲੇ ਆਂਗਣ ਦੇ ਵਿੱਚ ਉਹਨਾਂ ਦੇ ਵਿਹੜੇ ਦੇ ਵਿੱਚ ਬਾਲਕ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੇਡਦੇ ਨੇ।
ਮਾਤ ਗੰਗ ਸਭ ਕਾਜ ਤੇ ਆਗੇ ਹਰ ਗੋਬਿੰਦ ਜਬ ਖੇਲਣ ਲਾਗੇ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਸੇ ਵੀ ਪ੍ਰਕਾਰ ਦੀ ਖੇਡ ਖੇਡਣ ਲੱਗਦੇ ਨੇ ਤੇ ਕਦੇ ਵੀ ਮਾਤਾ ਗੰਗਾ ਜੀ ਆਪਣਾ ਉਹਨਾਂ ਦਾ ਖਿਆਲ ਨਹੀਂ ਛੱਡਦੇ। ਆਪਣੇ ਸਾਰੇ ਕੰਮਾਂ ਨੂੰ ਛੱਡ ਕੇ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਮਾਤਾ ਗੰਗਾ ਜੀ ਬੜਾ ਖਿਆਲ ਰੱਖਦੇ ਨੇ ਕਿਉਂਕਿ ਬਹੁਤ ਪ੍ਰਕਾਰ ਦੇ ਐਸੇ ਯਤਨ ਹੋ ਚੁੱਕੇ ਨੇ। ਇਸ ਕਰਕੇ ਮਾਤਾ ਜੀ ਕਦੇ ਵੀ ਇਕਾਂਤ ਦੇ ਵਿੱਚ ਇਕੱਲਿਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਛੱਡਦੇ। ਜਦੋਂ ਵਿਹੜੇ ਦੇ ਵਿੱਚ ਵੀ ਖੇਡਦੇ ਨੇ ਤੇ ਮਾਤਾ ਜੀ ਪੂਰੇ ਪ੍ਰਕਾਰ ਦੇ ਨਾਲ ਉਹਨਾਂ ਦੀ ਨਿਗਰਾਨੀ ਕਰਦੇ ਨੇ।
ਬਾਲ ਚਰਤ ਬਹੁ ਭਾਂਤ ਅਪਾਰਾ ਕੀਨੇ ਹਰ ਗੋਬਿੰਦ ਕਰ ਤਾਰਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਾਲ ਚਰਿੱਤਰ ਬਾਲ ਕੌਤਕ ਅਨੇਕ ਪ੍ਰਕਾਰ ਦੇ ਜਿਹੜੇ ਅਪਾਰ ਨੇ ਜਿਨ੍ਹਾਂ ਦਾ ਕੋਈ ਪਾਰਾ ਵਾਰ ਨਹੀਂ ਹੈ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੀਤੇ ਜਿਹੜੇ ਸੱਚੇ ਪਾਤਸ਼ਾਹ ਜੀ ਕਰਤਾਰ ਦਾ ਅਕਾਲ ਪੁਰਖ ਦਾ ਸਰੂਪ ਸਨ।
ਸ਼ੇਸ਼ ਸਹਸ ਮੁਖ ਪਾਏ ਨ ਪਾਰੋ ਤੁਛ ਬੁੱਧ ਮਮ ਕੈਸੇ ਉਚਾਰੋ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਉਹ ਸ਼ੇਸ਼ ਨਾਗ ਜਿਹਦੇ ਹਜ਼ਾਰ ਫਣ ਨੇ ਉਹ ਵੀ ਇਹਨਾਂ ਦੇ ਅੰਤ ਨੂੰ ਪਾ ਨਹੀਂ ਸਕਦੇ, ਭਾਵ ਕਿ ਉਹ ਵੀ ਕਿਸੇ ਪ੍ਰਕਾਰ ਦੇ ਨਾਲ ਇਹਨਾਂ ਦੇ ਗੁਣਾਂ ਦਾ ਗਾਣ ਨਹੀਂ ਕਰ ਸਕਦੇ। ਪਰ ਕਵੀ ਜੀ ਲਿਖਦੇ ਨੇ ਕਿ ਤੁਛ ਬੁੱਧ ਮਮ ਕੈਸੇ ਚਾਰੋ, ਇਸ ਤੋਂ ਇਲਾਵਾ ਮੇਰੀ ਤੇ ਇੱਕ ਜੀਵ ਹੈ ਤੇ ਮੈਂ ਇਕੱਲਾ ਹਾਂ, ਇਸ ਕਰਕੇ ਮੈਂ ਆਪਣੀ ਛੋਟੀ ਬੁੱਧੀ ਦੇ ਨਾਲ ਕਿਸ ਪ੍ਰਕਾਰ ਦੇ ਗੁਣਾਂ ਦਾ ਗਾਣ ਕਰ ਸਕਦਾ, ਕਿਉਂਕਿ ਮੰਨਿਆ ਜਾਂਦਾ ਕਿ ਸ਼ੇਸ਼ ਨਗ ਦੀ ਹਜ਼ਾਰ ਫਣ ਹੈ, ਇੱਕ ਸੱਪ ਦੇ ਮੂੰਹ ਦੇ ਵਿੱਚ ਦੋ ਜੀਭਾਂ ਵੀ ਹੁੰਦੀਆਂ ਨੇ, ਇਸ ਕਰਕੇ ਉਹ ਨਵੇਂ ਤੋਂ ਨਵਾਂ ਨਾਂ ਲੈ ਕੇ ਭਗਵਾਨ ਦੇ ਗੁਣਾਂ ਦਾ ਗਾਣ ਕਰਦਾ, ਪਰ ਤਾਂ ਵੀ ਕਿਸੇ ਪ੍ਰਕਾਰ ਦੇ ਨਾਲ ਉਹ ਪਾਰਾ ਵਾਰ ਪਾ ਨਹੀਂ ਸਕਦਾ ਜਿਸ ਪ੍ਰਕਾਰ ਦੇ ਨਾਲ ਗੁਰਬਾਣੀ ਦੇ ਵਿੱਚ ਪਾਠ ਹੁੰਦਾ। ਏਕ ਜੀਹ ਗੁਣ ਕਵਨ ਬਖਾਨਾ ਸਾਹਸ ਫਣੀ ਸੇਖ ਅੰਤ ਨਾ ਜਾਣੈ। ਕਹਿਣ ਦਾ ਭਾਵ ਹੈ ਕਿ ਇੱਕ ਜੀਵ ਕਿਸ ਪ੍ਰਕਾਰ ਦੇ ਨਾਲ ਗੁਣਾਂ ਦਾ ਬਿਆਨ ਕਰ ਸਕਦੀ ਹੈ, ਕਿਉਂਕਿ ਹਜ਼ਾਰ ਫਣਾਂ ਵਾਲਾ ਜਿਹੜਾ ਸ਼ੇਸ਼ ਨਾਗ ਹੈ ਉਹ ਵੀ ਅੰਤ ਨਹੀਂ ਜਾਣ ਸਕਦਾ। ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾ ਹੀ ਪ੍ਰਭ ਕਹਿ ਸੰਗਾ। ਭਾਵ ਕੇ ਨਵੇਂ ਤੋਂ ਨਵਾਂ ਨਾਮ ਉਹ ਰਾਤ ਦਿਨ ਲੈ ਕੇ ਭਗਵਾਨ ਦਾ ਜਪਦਾ, ਦਿਨ ਰਾਤ ਇਸੇ ਪ੍ਰਕਾਰ ਦੇ ਨਾਲ ਹੀ ਸ਼ੇਸ਼ ਨਾਗ ਨਵਾਂ ਨਾਂ ਲੈ ਕੇ ਬਿਆਨ ਕਰਦਾ, ਪਰ ਇੱਕ ਗੁਣ ਵੀ ਉਹ ਨਹੀਂ ਜਾਣ ਸਕਦਾ। ਇਸ ਕਰਕੇ ਭਗਵਾਨ ਜੀ ਐਸੇ ਅਥਾਹ ਨੇ। ਸਤਿਗੁਰਾਂ ਦੇ ਪਵਿੱਤਰ ਉਪਦੇਸ਼ ਦੇ ਵਿੱਚ ਵੀ ਬਿਆਨ ਆਉਂਦਾ ਕਿ ਨਵੇਂ ਤੋਂ ਨਵਾਂ ਭਗਵਾਨ ਦਾ ਨਾਮ ਲੈ ਕੇ ਸ਼ੇਸ਼ ਨਾਗ ਉਹਦੇ ਗੁਣਾਂ ਦਾ ਗਾਣ ਕਰਦਾ, ਪਰ ਅੰਤ ਅੱਜ ਤੱਕ ਨਾ ਕੋਈ ਪਾ ਸਕਿਆ ਤੇ ਨਾ ਹੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਾ ਸਕੇਗਾ।
ਪਾਂਚ ਬਰਸ ਕੇ ਜਬ ਪਾਏ ਹਰ ਗੋਬਿੰਦ ਬਲਵਾਨ ਠੰਡੀ ਤਵ ਨਿਕਸਤ ਪਈ ਅਤ ਪਾਰੀ ਸੁਖ ਖਾਨ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿਸ ਪ੍ਰਕਾਰ ਦੇ ਨਾਲ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ 5 ਸਾਲਾਂ ਦੇ ਬਲ ਵਾਲੇ ਹੋਏ, ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਠੰਡੀ ਤਵ ਨਿਕਸਤ ਪਈ ਅਤ ਭਾਰੀ ਸੁਖ ਖਾਣ। ਅਤ ਭਾਰੀ ਸੁਖ ਖਾਣ ਭਾਵ ਕੇ ਠੰਡੀ ਦੀ ਬਿਮਾਰੀ ਨਿਕਲੀ ਹੈ, ਕਿਉਂਕਿ ਸੀਤਲਾ ਨੂੰ ਚੇਚਕ ਨੂੰ ਠੰਡੀ ਵੀ ਆਖਿਆ ਜਾਂਦਾ, ਉਹ ਚੇਚਕ ਬਹੁਤ ਭਾਰੀ ਸਰੀਰ ਦੇ ਉੱਤੇ ਨਿਕਲ ਗਈ ਹੈ, ਜਿਹੜੀ ਚੇਚਕ ਸਾਰਿਆਂ ਦੁੱਖਾਂ ਦਾ ਸਾਰਿਆਂ ਸੁਖਾਂ ਦਾ ਨਾਸ ਕਰਨ ਵਾਲੀ।
ਤਵ ਗੁਰ ਅਰਜਨ ਦਿਜਨ ਕੋ ਲੀਨੋ ਤੁਰਤ ਬੁਲਾਏ ਦੁਰਗਾ ਪੇਟ ਸਭ ਹੀ ਪੜੋ ਕਰ ਪੂਜਾ ਮਨ ਲਾਏ।
ਉਸ ਵੇਲੇ ਕਵੀ ਜੀ ਲਿਖਦੇ ਨੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਹੁਤਿਆਂ ਸਾਰਿਆਂ ਪੰਡਤਾਂ ਨੂੰ ਤੁਰੰਤ ਬੁਲਾ ਲਿਆ। ਸਤਿਗੁਰਾਂ ਨੇ ਹੁਕਮ ਕੀਤਾ ਕਿ ਦੁਰਗਾ ਦੀ ਪੂਜਾ ਕਰੋ, ਉਹਦੀ ਭੇਟਾ ਅਰਪਣ ਕਰੋ ਮਨ ਲਾ ਕੇ। ਇਸ ਪ੍ਰਕਾਰ ਦੇ ਨਾਲ ਸਤਿਗੁਰਾਂ ਨੇ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਹੁਕਮ ਕੀਤਾ।
ਇਹ ਦੇਖ ਪ੍ਰਿਥੀਏ ਮਨ ਮੇ ਅਤ ਸੁਖ ਪਾਇਓ ਅਬ ਜਾਨੋ ਏ ਬਾਲਕ ਠੰਡੀ ਖਾਇਓ।
ਜਦੋਂ ਬਾਲਕ ਸਰੂਪ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਸੀਤਲਾ ਦਾ ਰੋਗ ਹੋ ਗਿਆ, ਜਦੋਂ ਚੇਚਕ ਹੋ ਗਈ ਤੇ ਪ੍ਰਿਥੀ ਚੰਦ ਮਨ ਦੇ ਵਿੱਚ ਬਹੁਤ ਜ਼ਿਆਦਾ ਅਤਿ ਸੁਖ ਹੋਇਆ, ਸੋਚਣ ਲੱਗਾ ਕਿ ਹੁਣ ਤੇ ਬਾਲਕ ਠੰਡੀ ਦੇ ਨਾਲ ਚੇਚਕ ਦੇ ਨਾਲ ਮਰ ਜਾਏਗਾ, ਇਹ ਬਚ ਨਹੀਂ ਸਕੇਗਾ।
ਜੈਸ ਕਉ ਨਰ ਕਰੇ ਤੈਸ ਕੋ ਪਾਵਈ ਹੋ ਪਾਪੀ ਕੇ ਮਨ ਪਾਪ ਪਾਪ ਪਚ ਜਾਵਹੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਦਾ ਕੋਈ ਆਦਮੀ ਹੁੰਦਾ ਉਸੇ ਪ੍ਰਕਾਰ ਦੀ ਉਹਦੀ ਸੋਚ ਹੁੰਦੀ ਹੈ। ਇਸੇ ਪ੍ਰਕਾਰ ਦੇ ਨਾਲ ਭੈੜੀ ਸੋਚ ਵਾਲਾ ਪ੍ਰਿਥੀ ਚੰਦ ਸੀ, ਜਿਹੜਾ ਕਿ ਮਾੜੀ ਸੋਚ ਹੀ ਰੱਖਦਾ ਸੀ। ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਆਖਰਕਾਰ ਵੈਸਾ ਉਸ ਨੂੰ ਫਲ ਵੀ ਪ੍ਰਾਪਤ ਹੁੰਦਾ। ਕਵੀ ਜੀ ਲਿਖਦੇ ਨੇ, ਪਾਪੀ ਕੇ ਮਨ ਪਾਪ ਪਾਪ ਪਚ ਜਾਵੇ। ਜਿਹੜਾ ਪਾਪੀ ਮਨੁੱਖ ਹੁੰਦਾ ਉਹਦੇ ਮਨ ਦੇ ਵਿੱਚ ਹਮੇਸ਼ਾ ਪਾਪ ਦਾ ਵਾਸਾ ਹੁੰਦਾ, ਇਸ ਕਰਕੇ ਪਾਪ ਦੇ ਵਿੱਚ ਖਚਿਤ ਹੋ ਕੇ ਆਖਰਕਾਰ ਉਹ ਪਚ ਜਾਂਦਾ, ਉਹ ਵਿਨਾਸ਼ ਦੇ ਤੱਕ ਪਹੁੰਚ ਜਾਂਦਾ। ਸਾਰੰਗ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਫਰਮਾਨ ਕੀਤਾ, ਮਾਫ਼ ਕਰਨਾ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਸ੍ਰੀ ਰਾਗ ਦੇ ਵਿੱਚ। ਸਤਿਗੁਰੂ ਜੀ ਲਿਖਦੇ ਨੇ, ਸਭ ਕੁਝ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ। ਭਾਵ ਕਿ ਸਾਰਾ ਕੁਝ ਸੁਣਦਾ ਵੀ ਹੈ ਭਗਵਾਨ, ਉਹ ਵੇਖਦਾ ਵੀ ਹੈ, ਪਰ ਮਨੁੱਖ ਇੰਨਾ ਜ਼ਿਆਦਾ ਅਣਜਾਣ ਹੈ, ਉਹ ਫਿਰ ਵੀ ਆਪਣੇ ਮਾੜੇ ਕਰਮਾਂ ਤੋਂ ਮੁੱਕਰ ਜਾਂਦਾ ਹੈ। ਸਭ ਕੁਝ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ। ਪਾਪੋ ਪਾਪ ਕਮਾਮ ਦੇ ਪਾਪੇ ਪਚੈ ਪਚਾਏ। ਜਿਹੜੇ ਪਾਪੀ ਮਨੁੱਖ ਨੇ ਉਹ ਪਾਪਾਂ ਦੇ ਕਰਮ ਹਮੇਸ਼ਾ ਜ਼ਿੰਦਗੀ ਭਰ ਕਮਾਉਂਦੇ ਰਹਿੰਦੇ ਨੇ। ਆਖਰਕਾਰ ਸਤਿਗੁਰੂ ਜੀ ਲਿਖਦੇ ਨੇ ਕਿ ਪਾਪਾਂ ਦੇ ਵਿੱਚ ਗਲਤਾਨ ਹੋ ਕੇ ਉਹ ਆਖਰਕਾਰ ਮਰ ਜਾਂਦੇ ਨੇ, ਖਪ ਜਾਂਦੇ ਨੇ। ਇਸੇ ਪ੍ਰਕਾਰ ਦੀ ਸੋਚ ਹੈ, ਉਹ ਹੈ ਪ੍ਰਿਥੀ ਚੰਦ ਦੀ। ਇਸ ਤੋਂ ਇਲਾਵਾ ਐਸਾ ਵੀ ਵਿਦਵਾਨ ਪੁਰਸ਼ ਕਹਿੰਦੇ ਨੇ ਕਿ ਪਾਪੀ ਜਿਹੜਾ ਮਨੁੱਖ ਹੁੰਦਾ ਉਹਨੂੰ ਸਾਰੇ ਪਾਪੀ ਲੱਗਦੇ ਨੇ। ਭਾਵ ਕਿ ਜਿਵੇਂ ਦਾ ਆਪ ਆਦਮੀ ਹੁੰਦਾ ਉਹ ਦੂਜਿਆਂ ਨੂੰ ਵੀ ਵੈਸਾ ਹੀ ਦੇਖਦਾ। ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭ ਕਰ ਦੇਖੈ। ਜਿਹੜਾ ਮਨੁੱਖ ਆਪ ਭਲਾ ਹੈ, ਆਪ ਚੰਗਾ, ਉਹ ਸਾਰੀ ਦੁਨੀਆਂ ਦੇ ਲੋਕਾਂ ਨੂੰ ਭਲਾ ਹੀ ਜਾਣੇਗਾ, ਉਹਨੂੰ ਕੋਈ ਵੀ ਬੁਰਾ ਜਿਹੜਾ ਹੈ ਉਹ ਨਹੀਂ ਦਿਖਾਈ ਦਿੰਦਾ। ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭ ਨਾ ਕਰ ਦੇਖੈ। ਅੱਗੇ ਲਿਖਦੇ ਨੇ ਭਾਈ ਜੀ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਬੁਰੇ ਦੇ ਲੇਖੇ। ਜਿਹੜਾ ਆਪ ਆਦਮੀ ਬੁਰਾ ਹੈ, ਆਪ ਮਾੜਾ, ਉਹਨੂੰ ਸਾਰੀ ਦੁਨੀਆਂ ਦੇ ਜਿਹੜੇ ਲੋਕ ਨੇ ਉਹ ਭੈੜੇ ਤੇ ਮੰਦੇ ਹੀ ਲੱਗਦੇ ਨੇ। ਇਸੇ ਕਰਕੇ ਕਵੀ ਜੀ ਲਿਖਦੇ ਨੇ ਕਿ ਦੁਨੀਆਂ ਦੇ ਜਿਹੜੇ ਲੋਕ ਨੇ ਉਹ ਵੀ ਫਿਰ ਉਸ ਨੂੰ ਬੁਰਾ ਕਹਿੰਦੇ ਨੇ। ਹੁਣ ਆਪਾਂ ਸਾਰੇ ਪ੍ਰਿਥੀ ਚੰਦ ਨੂੰ ਕਿਉਂ ਬੁਰਾ ਕਹਿੰਦੇ ਹਾਂ? ਕਿਉਂਕਿ ਸਾਨੂੰ ਪਤਾ ਹੈ ਉਹਨੇ ਬੜੀਆਂ ਬੁਰਿਆਈਆਂ ਕੀਤੀਆਂ। ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੇ। ਅੱਗੇ ਲਿਖਦੇ ਨੇ, ਕਿਸਨ ਸਹਾਈ ਪਾਂਡਵਾਂ ਭਾਏ ਭਗਤ ਕਰਤੂਤ ਵਸੇਖੇ। ਜੇਕਰ ਦੂਜਾ ਪੁੰਨ ਵਾਲਾ ਪਾਸਾ ਵੇਖਿਆ ਜਾਵੇ ਤੇ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਿਹੜੇ ਪੰਜ ਪਾਂਡਵ ਸਨ ਉਹਨਾਂ ਦਾ ਪਿਆਰ ਸੀ ਭਾਉ ਭਗਤੀ ਦਾ ਭਗਵਾਨ ਕ੍ਰਿਸ਼ਨ ਜੀ ਦੇ ਨਾਲ, ਇਸ ਕਰਕੇ ਭਗਵਾਨ ਕ੍ਰਿਸ਼ਨ ਜੀ ਦੇ ਵਾਸਤੇ ਉਹ ਆਪਣੀ ਜਾਨ ਤੱਕ ਵਾਰ ਸਕਦੇ ਸਨ। ਸਾਰਾ ਕੁਝ ਪਾਂਡਵਾਂ ਦਾ ਸਤਿਗੁਰੂ ਭਗਵਾਨ ਕ੍ਰਿਸ਼ਨ ਜੀ ਨੂੰ ਸਮਰਪਣ ਸੀ। ਇਸੇ ਕਰਕੇ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਕਿ ਕਦੇ ਭਗਵਾਨ ਕ੍ਰਿਸ਼ਨ ਜੀ ਨੇ ਇਹਨਾਂ ਪਾਂਡਵਾਂ ਦੇ ਸਾਥ ਨੂੰ ਨਹੀਂ ਛੱਡਿਆ, ਹਰ ਪ੍ਰਕਾਰ ਦੇ ਨਾਲ ਪਾਂਡਵਾਂ ਦੀ ਰੱਖਿਆ ਕੀਤੀ। ਜੇਕਰ ਭਗਵਾਨ ਦਾ ਇਹਨਾਂ ਪਾਂਡਵਾਂ ਦੇ ਸਿਰ ਦੇ ਉੱਤੇ ਹੱਥ ਆਪਣਾ ਨਾ ਹੁੰਦਾ ਤੇ ਕਦੇ ਵੀ ਮਹਾਭਾਰਤ ਦੇ ਯੁੱਧ ਦੇ ਵਿੱਚੋਂ ਪਾਂਡਵ ਜਿੱਤ ਨਹੀਂ ਸਨ ਸਕਦੇ। ਸੋ ਭਾਈ ਗੁਰਦਾਸ ਜੀ ਲਿਖਦੇ ਨੇ, ਕਿਸਨ ਸਹਾਈ ਪਾਂਡਵਾਂ ਭਾਏ ਭਗਤ ਕਰਤੂਤ ਵਸੇਖੈ, ਵੈਰ ਪਾਉ ਚਿਤ ਕੈਰਵਾਂ ਗਣਤੀ ਗਣਨ ਅੰਦਰ ਕਾ ਲੇਖੈ। ਪਰ ਜਿਹੜਾ ਵੈਰਤਾ ਦਾ ਬੁਰਿਆਈ ਦਾ ਭਾਵ ਸੀ ਉਹ ਸਾਰਿਆਂ ਕੌਰਵਾਂ ਦੇ ਚਿੱਤ ਦੇ ਵਿੱਚ ਸੀ। ਕਵੀ ਜੀ ਲਿਖਦੇ ਨੇ, ਗਿਣਤੀ ਨਹੀਂ ਗਿਣੀ ਜਾ ਸਕਦੀ। ਭਾਈ ਜੀ ਲਿਖਦੇ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿਸ ਤਰ੍ਹਾਂ ਦਾ ਕਾਲਖ ਵਾਲਾ ਵੈਰਤਾ ਦਾ ਭਾਵ ਸੀ ਕੌਰਵਾਂ ਦੇ ਮਨ ਦੇ ਅੰਦਰ। ਭਲਾ ਬੁਰਾ ਪਰਵੰਨਿਆ ਪਾਲਣ ਗਏ ਨਾ ਦਿਸ਼ਟ ਸਰੇਖੇ। ਇੱਕ ਪ੍ਰਮਾਣ ਵੀ ਦਿੱਤਾ ਭਾਈ ਗੁਰਦਾਸ ਜੀ ਨੇ, ਕਹਿੰਦੇ ਨੇ, ਭਲਾ ਬੁਰਾ ਪਰਵੰਨਿਆ ਪਾਲਣ ਗਏ ਨਾ ਦਿਸ਼ਟ ਸਰੇਖੇ। ਇੱਕ ਸਮੇਂ ਦੀ ਵਾਰਤਾ ਹੈ, ਮਹਾਭਾਰਤ ਦੇ ਵਿੱਚ ਐਸਾ ਕਥਨ ਆਉਂਦਾ ਕਿ ਯੁਧਿਸ਼ਟਰ ਨੂੰ ਤੇ ਕੌਰਵਾਂ ਵਾਲੇ ਪਾਸਿਓਂ ਦੁਰਯੋਧਨ ਨੂੰ ਚੁਣਿਆ ਗਿਆ। ਦੋਨਾਂ ਰਾਜਕੁਮਾਰਾਂ ਨੂੰ ਆਖਿਆ ਗਿਆ ਕਿ ਤੁਸੀਂ ਦੂਰ ਦੂਰ ਤੱਕ ਆਪਣੇ ਰਾਜ ਦੇ ਵਿੱਚ ਫਿਰ ਕੇ ਚੱਕਰ ਲਾ ਕੇ ਆਓ। ਦੋਵਾਂ ਨੂੰ ਆਖਿਆ ਗਿਆ ਯੁਧਿਸ਼ਟਰ ਨੂੰ, ਪਾਂਡਵਾਂ ਦੇ ਵਿੱਚੋਂ ਜਿਹੜਾ ਸਾਰਿਆਂ ਤੋਂ ਵੱਡਾ ਭਰਾ ਸੀ, ਯੁਧਿਸ਼ਟਰ ਨੂੰ ਆਖਿਆ ਗਿਆ ਕਿ ਤੂੰ ਚੱਕਰ ਲਾਉਣਾ ਹੈ ਆਪਣੇ ਪੂਰੇ ਰਾਜ ਦਾ, ਪਰ ਕੋਈ ਬੁਰਾ ਆਦਮੀ ਲੱਭ ਕੇ ਲੈ ਕੇ ਆਉਣਾ। ਫਿਰ ਦੁਰਯੋਧਨ ਨੂੰ ਆਖਿਆ ਗਿਆ ਕਿ ਤੂੰ ਵੀ ਇਸੇ ਪ੍ਰਕਾਰ ਦੇ ਨਾਲ ਭ੍ਰਮਣ ਕਰਨਾ, ਚੱਕਰ ਲਾਉਣਾ, ਪਰ ਤੂੰ ਕੋਈ ਚੰਗਾ ਆਦਮੀ ਲੱਭ ਕੇ ਲੈ ਕੇ ਆਉਣਾ। ਦੋਵਾਂ ਰਾਜਕੁਮਾਰਾਂ ਨੂੰ ਇਸ ਪ੍ਰਕਾਰ ਦੇ ਨਾਲ ਹੁਕਮ ਦੇ ਕੇ ਭੇਜ ਦਿੱਤਾ ਗਿਆ। ਕਾਫੀ ਸਮੇਂ ਤੋਂ ਬਾਅਦ ਚੱਕਰ ਲਾ ਕੇ ਦੋਵੇਂ ਰਾਜਕੁਮਾਰ ਮੁੜ ਕੇ ਆ ਗਏ, ਪਰ ਉਹਨਾਂ ਦੇ ਨਾਲ ਕੋਈ ਵੀ ਮਨੁੱਖ ਨਹੀਂ ਸੀ। ਭਾਵ ਪੁੱਛਿਆ ਗਿਆ ਉਸ ਵੇਲੇ ਯੁਧਿਸ਼ਟਰ ਤੋਂ ਕਿ ਤੁਹਾਨੂੰ ਆਖਿਆ ਗਿਆ ਸੀ ਕੋਈ ਬੁਰਾ ਆਦਮੀ ਲੱਭ ਕੇ ਲਿਆਇਓ, ਪਰ ਤੁਸੀਂ ਤੇ ਖਾਲੀ ਹੱਥ ਮੁੜ ਕੇ ਆ ਗਏ ਹੋ, ਇਹਦਾ ਕਾਰਨ ਕੀ ਹੈ? ਯੁਧਿਸ਼ਟਰ ਨੇ ਆਖਿਆ ਕਿ ਮੈਂ ਬਹੁਤ ਪ੍ਰਕਾਰ ਦੇ ਨਾਲ ਲੱਭਿਆ, ਪਰ ਮੈਨੂੰ ਕੋਈ ਬੁਰਾ ਆਦਮੀ ਲੱਭਿਆ ਹੀ ਨਹੀਂ। ਯੁਧਿਸ਼ਟਰ ਨੂੰ ਆਖਿਆ ਗਿਆ ਕਿ ਤੈਨੂੰ ਆਖਿਆ ਸੀ ਕੋਈ ਭਲਾ ਮਾਨਸ ਪੁਰਸ਼ ਲੱਭ ਕੇ ਲਿਆਵੇਂ, ਤੂੰ ਵੀ ਖਾਲੀ ਹੱਥ ਮੁੜ ਕੇ ਆ ਗਿਆ, ਕੋਈ ਭਲਾ ਪੁਰਸ਼ ਨਹੀਂ ਲੱਭਿਆ। ਦੁਰਯੋਧਨ ਕਹਿੰਦਾ ਜੀ ਸਾਰੇ ਬੁਰੇ ਨੇ, ਕੋਈ ਭਲਾ ਹੈ ਹੀ ਨਹੀਂ, ਇਸ ਕਰਕੇ ਮੈਂ ਕਿਸ ਨੂੰ ਫੜ ਕੇ ਲਿਆਉਂਦਾ? ਬੁਰਾ ਨਾ ਕੋਈ ਯੁਧਿਸ਼ਟਰ ਹੈ, ਦੁਰਯੋਧਨ ਕੋ ਭਲਾ ਨਾ ਪੇਖੈ। ਇਸੇ ਪ੍ਰਕਾਰ ਦੇ ਨਾਲ ਹੁਣ ਭਾਈ ਗੁਰਦਾਸ ਜੀ ਲਿਖਦੇ ਨੇ, ਬੁਰਾ ਨਾ ਕੋਈ ਯੁਧਿਸ਼ਟਰ ਹੈ, ਬੁਰਾ ਕੋਈ ਲੱਭਿਆ ਹੀ ਨਹੀਂ ਯੁਧਿਸ਼ਟਰ ਨੂੰ, ਇਸ ਕਰਕੇ ਉਹ ਖਾਲੀ ਹੱਥ ਮੁੜ ਕੇ ਆ ਗਿਆ ਸੀ। ਦੁਰਯੋਧਨ ਕੋ ਭਲਾ ਨਾ ਦੇਖੈ, ਪਰ ਦੁਰਯੋਧਨ ਨੂੰ ਕੋਈ ਭਲਾ ਪੁਰਸ਼ ਹੀ ਨਹੀਂ ਲੱਭਿਆ। ਆਪਣੀ ਆਪਣੀ ਸੋਚ ਸੀ, ਕਿਉਂਕਿ ਯੁਧਿਸ਼ਟਰ ਆਪ ਭਲਾ ਸੀ, ਇਸ ਕਰਕੇ ਸਾਰੇ ਉਹਨੂੰ ਭਲੇ ਹੀ ਲੱਗੇ। ਦੁਰਯੋਧਨ ਆਪ ਬੁਰਾ ਸੀ, ਇਸ ਕਰਕੇ ਉਹਨੂੰ ਸਾਰੇ ਬੁਰੇ ਹੀ ਬੁਰੇ ਲੱਭੇ, ਉਹਨੂੰ ਕੋਈ ਚੰਗਾ ਦਿਖਾਈ ਹੀ ਨਾ ਦਿੱਤਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਬਿਆਨ ਕਰ ਰਹੇ ਨੇ ਕਿ ਜਿਸ ਤਰ੍ਹਾਂ ਦਾ ਆਪ ਮਨੁੱਖ ਹੁੰਦਾ ਹੈ, ਉਹ ਬਾਕੀਆਂ ਨੂੰ ਵੀ ਵੈਸਾ ਹੀ ਸਮਝਦਾ ਹੈ।
ਨਿਕਸੀ ਮਾਤਾ ਬਹੁਤ ਅਪਾਰਾ, ਨੈਣ ਟਾਂਪ ਨਹੀਂ ਨੈਣ ਨਿਹਾਰਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮਾਤਾ ਦੀ ਬਿਮਾਰੀ ਚੇਚਕ ਇੰਨੀ ਜ਼ਿਆਦਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਨਿਕਲੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਵੀ ਪੂਰੇ ਪ੍ਰਕਾਰ ਦੇ ਨਾਲ ਉਹਨਾਂ ਚੇਚਕ ਦੇ ਦਾਣਿਆਂ ਦੇ ਨਾਲ ਢੱਕੀਆਂ ਗਈਆਂ।
ਤੀਨ ਦਿਵਸ ਨਿਕਸੀ ਕੋ ਪਏ, ਬਹੁਤ ਖੇਦ ਬਾਲਕ ਤਨ ਲਏ।
ਕਵੀ ਜੀ ਲਿਖਦੇ ਨੇ ਕਿ 3 ਦਿਨ ਹੋ ਗਏ ਸਨ ਮਾਤਾ ਨੂੰ ਨਿਕਲਿਆ ਹੋਇਆ। ਕਵੀ ਜੀ ਲਿਖਦੇ ਨੇ ਕਿ 3 ਦਿਨਾਂ ਤੋਂ ਬਾਅਦ ਬਾਲਕ ਦੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਉਸ ਚੇਚਕ ਦੇ ਰੋਗ ਨੇ ਦੁਖੀ ਕੀਤਾ, ਬਹੁਤ ਪੀੜਾ ਹੋ ਰਹੀ।
ਖੇਦ ਨਿਵਾਰਨ ਹਾਰ ਮੁਰਾਰਾ, ਕੌਤਕ ਕਰੇ ਸੁਨਾਰਿਆਂ ਨੂੰ ਸਾਰਾ।
ਹੁਣ ਗ੍ਰੰਥਾਕਾਰ ਜੀ ਬਿਆਨ ਕਰ ਰਹੇ ਨੇ ਕਿ ਜਿਹੜੇ ਲੋਕਾਂ ਦੇ ਦੂਜਿਆਂ ਦੇ ਖੇਦ ਨੂੰ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਅੱਜ ਉਹਨਾਂ ਨੇ ਐਸਾ ਕੌਤਕ ਰਚਿਆ ਹੋਇਆ ਕਿ ਮਨੁੱਖ ਦੇ ਸਰੂਪ ਨੂੰ ਤਾਰਨ ਕਰਕੇ ਉਹ ਕੌਤਕ ਵੀ ਮਨੁੱਖਾਂ ਦੇ ਵਰਗੇ ਹੀ ਕਰਦੇ ਨੇ। ਭਾਵ ਕਿ ਜਿਹੜੇ ਸਤਿਗੁਰੂ ਦੇ ਵਿੱਚ ਇੰਨੀ ਸਮਰੱਥਾ ਹੈ ਕਿ ਲੋਕਾਂ ਦੇ ਦੁੱਖਾਂ ਨੂੰ ਦੂਰ ਕਰ ਸਕਦਾ, ਅੱਜ ਉਹ ਸਤਿਗੁਰੂ ਆਪ ਹੀ ਸਰੀਰਕ ਰੋਗ ਦੇ ਨਾਲ ਗ੍ਰਸਿਆ ਹੋਇਆ ਤੇ ਬਹੁਤ ਜ਼ਿਆਦਾ ਪੀੜਾ ਪ੍ਰਤੀਤ ਹੋ ਰਹੀ ਹੈ, ਐਸਾ ਬਾਹਰ ਮੁਖੀ ਲੋਕਾਂ ਨੂੰ ਦਿਖਾ ਰਿਹਾ।
ਠੰਡੀ ਕੇ ਦਾਣੇ ਸਮ ਮੋਤੀ, ਨੈਣਨ ਪਰ ਸੋਬਤ ਬੜ ਮੋਤੀ।
ਉਸ ਠੰਡੀ ਦੇ ਉਸ ਚੇਚਕ ਦੇ ਜਿਹੜੇ ਦਾਣੇ ਨੇ ਉਹ ਕਵੀ ਜੀ ਲਿਖਦੇ ਨੇ ਕਿ ਮੁਖ ਮੰਡਲ ਦੇ ਉੱਤੇ ਮੁਖੜੇ ਦੇ ਉੱਤੇ ਇਸ ਤਰ੍ਹਾਂ ਚਮਕ ਰਹੇ ਨੇ ਜਿਵੇਂ ਸੁੱਚੇ ਮੋਤੀ ਹੋਣ। ਕਵੀ ਜੀ ਲਿਖਦੇ ਨੇ ਇਸ ਪ੍ਰਕਾਰ ਦੇ ਨਾਲ ਉਹ ਅੱਖਾਂ ਦੇ ਉੱਤੇ ਵੀ ਜਿਹੜੇ ਮੋਤੀ ਨੇ ਦਾਣੇ ਨੇ ਉਹ ਚਮਕ ਰਹੇ ਨੇ।
ਨੈਣ ਮੂਦ ਕਛ ਦਿਸ਼ਟ ਨਾ ਆਵੇ, ਮਾਤ ਗੰਗ ਮਨ ਮੇ ਡਰ ਪਾਵੇ।
ਇੰਨੇ ਜ਼ਿਆਦਾ ਚੇਚਕ ਦੇ ਦਾਣੇ ਨਿਕਲ ਆਏ ਨੇ, ਅੱਖਾਂ ਦੇ ਵਿੱਚ ਵੀ ਦਾਣੇ ਹੋ ਗਏ ਨੇ। ਇਸ ਵੇਲੇ ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀਆਂ ਅੱਖਾਂ ਵੀ ਬੰਦ ਹੋ ਗਈਆਂ ਨੇ, ਉਹਨਾਂ ਨੂੰ ਦਿਖਾਈ ਵੀ ਨਹੀਂ ਦਿੰਦਾ। ਮਾਤ ਗੰਗ ਮਨ ਮੇ ਡਰ ਪਾਵੇ, ਇੰਨੇ ਜ਼ਿਆਦਾ ਵਧੇ ਹੋਏ ਰੋਗ ਨੂੰ ਵੇਖ ਕੇ ਮਾਤਾ ਗੰਗਾ ਦਾ ਮਨ ਬਹੁਤ ਜ਼ਿਆਦਾ ਘਬਰਾ ਰਿਹਾ, ਉਹ ਬਹੁਤ ਜ਼ਿਆਦਾ ਡਰ ਰਹੇ ਨੇ। ਪਾਂਚ ਦਿਵਸ ਜਬ ਭਏ ਬਤੀਤ, ਠੰਡੀ ਮੂੜੀ ਮਹਾ ਸੁਖ ਰੀਤ। ਇਸੇ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਪੰਜ ਦਿਨ ਬਤੀਤ ਹੋ ਗਏ, ਪੰਜ ਦਿਨ ਲੰਘਣ ਤੋਂ ਬਾਅਦ ਫਿਰ ਕੁਝ ਮੋੜਾ ਪਿਆ, ਇਸ ਕਰਕੇ ਮੋੜੇ ਪੈਣ ਦੇ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਸੁਖ ਵਧੇ।
ਬ੍ਰਹਮੇ ਪੇਟਾ ਦੇਵੀ ਰਰੈ, ਨਿਤ ਨਵੀਨ ਹਵਨ ਕੋ ਕਰੈ।
ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦਿੱਤੇ ਹੋਏ ਹੁਕਮ ਦੇ ਅਨੁਸਾਰ ਜਿਹੜੇ ਪੰਡਿਤ ਨੇ ਉਹ ਬ੍ਰਹਮਾ ਦੀ ਸੇਵਾ ਕਰਦੇ ਨੇ, ਉਹ ਦੇਵੀ ਦਾ ਰਟਨ ਕਰਦੇ ਨੇ, ਨਿਤ ਨਵੇਂ ਤੋਂ ਨਵੇਂ ਜਿਹੜੇ ਹਵਨ ਨੇ ਉਹ ਵੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸਲਾਮਤੀ ਦੇ ਵਾਸਤੇ ਕੀਤੇ ਜਾ ਰਹੇ।
ਕੰਨਿਆ ਕੋ ਭੋਜਨ ਨਿਤ ਦੇਵੈ, ਭੂਖਨ ਬਸਨ ਦੇਤ ਸੁਖ ਲੇਵੈ।
ਜਿਹੜੀਆਂ ਕੁਆਰੀਆਂ ਲੜਕੀਆਂ ਨੇ ਉਹਨਾਂ ਨੂੰ ਬਿਠਾ ਕੇ ਤੇ ਬਹੁਤ ਜ਼ਿਆਦਾ ਭੋਜਨ ਨਵੇਂ ਤੋਂ ਨਵਾਂ ਬਣਾ ਕੇ ਛਕਾਇਆ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਗਹਿਣੇ ਤੇ ਕੱਪੜੇ ਜਿਹੜੇ ਨੇ ਉਹ ਵੀ ਪ੍ਰਦਾਨ ਕੀਤੇ ਜਾਂਦੇ ਨੇ, ਭਾਵ ਕਿ ਇਸ ਪ੍ਰਕਾਰ ਦੇ ਨਾਲ ਕੰਨਿਆਵਾਂ ਦੀ ਜਿਹੜੀ ਖੁਸ਼ੀ ਹੈ ਉਹ ਲਈ ਜਾਂਦੀ।
ਬ੍ਰਾਹਮਣ ਬ੍ਰਾਹਮਣ ਕੇ ਪ੍ਰਸਾਦ ਤੇ, ਦੁਰਗਾ ਪਈ ਪ੍ਰਸੰਨ, ਸਪਤ ਦਿਵਸ ਬੀਤਤ ਪਏ, ਠੰਡੀ ਕੋ ਸੁਖ ਮਨ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬ੍ਰਾਹਮਣਾਂ ਦੇ ਪ੍ਰਸਾਦ ਦੇ ਨਾਲ, ਉਹਨਾਂ ਦੀ ਕਿਰਪਾ ਦੇ ਨਾਲ, ਇਸ ਤੋਂ ਇਲਾਵਾ ਦੁਰਗਾ ਦੀ ਪ੍ਰਸੰਨਤਾ ਦੇ ਨਾਲ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੱਤਾਂ ਦਿਨਾਂ ਤੋਂ ਬਾਅਦ ਜਿਹੜਾ ਠੰਡੀ ਦਾ ਮਾਤਾ ਦਾ ਰੋਗ ਸੀ ਉਹ ਪੂਰੇ ਪ੍ਰਕਾਰ ਦੇ ਨਾਲ ਠੀਕ ਹੋ ਗਿਆ। ਸਾਰਿਆਂ ਨੇ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਸੁਖ ਮੰਨਿਆ।
ਕਹਿ ਸੁਖ ਮਨ ਮਾਤਾ, ਕਹਿ ਸੁਖ ਮਨ ਹਰ ਹਰ ਗੋਬਿੰਦ ਨੈਣ ਯੋਗਾਰੇ, ਦੇਖ ਹਰ ਖੀ ਤਬ ਮਾਤ ਔਰ ਦੇਖ ਸਭ ਪਰਿਵਾਰ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮਾਤਾ ਨੇ ਬੜੀ ਖੁਸ਼ੀ ਮਨਾਈ ਹੈ। ਉਹ ਕਹਿੰਦੇ ਨੇ ਹਰ ਗੋਬਿੰਦ ਨੈਣ ਉਗਾਰੇ, ਜਦੋਂ ਹਰਗੋਬਿੰਦ ਨੇ ਆਪਣੇ ਨੈਣਾਂ ਨੂੰ ਖੋਲਿਆ, ਮਾਤਾ ਗੰਗਾ ਜੀ ਬੜੇ ਪ੍ਰਸੰਨ ਹੋ ਗਏ ਨੇ, ਬੜੇ ਖੁਸ਼ ਹੋ ਗਏ ਨੇ। ਕਵੀ ਜੀ ਲਿਖਦੇ ਨੇ ਕਿ ਦੇਖ ਕੇ ਮਾਤਾ ਜੀ ਤੇ ਸਾਰੇ ਲੋਕ ਬੜੇ ਖੁਸ਼ ਹੋ ਗਏ ਨੇ, ਸਾਰੇ ਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਵੀ ਬਹੁਤ ਜ਼ਿਆਦਾ ਖੁਸ਼ੀਆਂ ਦੇ ਵਿੱਚ ਝੂਮਣ ਲੱਗਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਚੇਚਕ ਦਾ ਰੋਗ ਨਿਕਲਿਆ ਹੋਇਆ ਸੀ ਉਹ ਪੂਰੇ ਪ੍ਰਕਾਰ ਦੇ ਨਾਲ ਸਮਾਪਤ ਹੋ ਗਿਆ। ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਕਵਿਤਾ ਦੇ ਵਿੱਚ ਇਸ ਪ੍ਰਸੰਗ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਪੰਜਵੇਂ ਸਾਲ ਵਿੱਚ ਸਤਿਗੁਰਾਂ ਪੈਰ ਪਾਇਆ, ਚੇਚਕ ਰੋਗ ਦੇ ਨਾਲ ਬਿਮਾਰ ਹੋਏ, ਦਾਣੇ ਨਿਕਲੇ ਬੇਸ਼ੁਮਾਰ, ਪਿੰਡੇ ਮੂੰਹ ਅੱਖਾਂ ਭਰੀਆਂ ਤੇ ਲਾਚਾਰ ਹੋਏ, ਤਿੰਨ ਚਾਰ ਦਿਨ ਰਹੇ ਬੇਹੋਸ਼ ਡਾਂਡੇ, ਇੱਕ ਅੱਖ ਉੱਤੇ ਦਾਣੇ ਪਾਰ ਹੋਏ, ਪਿਆ ਫਿਕਰ ਪਰਿਵਾਰ ਦੇ ਵਿੱਚ ਪਾਰਾ, ਅਰਜ਼ਮੰਦ ਅੱਗੇ ਕਰਤਾਰ ਹੋਏ, ਹੋਈ ਮਿਹਰ ਅਕਾਲ ਦੀ ਬੜੀ ਪਾਰੀ, ਕੁਝ ਦਿਨਾਂ ਵਿੱਚ ਦਾਣੇ ਉਡਾਰ ਹੋਏ, ਰਿਹਾ ਜਿਸਮ ਬੇਦਾਗ ਕਰਤਾਰ ਸਿੰਘਾ, ਸਿੱਖ ਸੇਵਕ ਖੁਸ਼ੀ ਅਪਾਰ ਹੋਏ।
ਸਿੱਖਾਂ ਸੇਵਕਾਂ ਨੇ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬੜੀ ਖੁਸ਼ੀ ਮਨਾਈ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਅਰੋਗ ਹੋ ਗਏ ਨੇ। ਇਸ ਤੋਂ ਇਲਾਵਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਜਿਹੜੇ ਕੁਝ ਸ਼ਬਦ ਸੀ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਉਚਾਰਨ ਕੀਤੇ। ਸੋਰਠ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਕ ਗੁਰਬਾਣੀ ਦਾ ਸ਼ਬਦ ਰਚਿਆ, ਸਦਾ ਸਦਾ ਹਰ ਜਾਪੇ। ਕਹਿਣ ਦਾ ਭਾਵ ਹੈ ਕਿ ਇਹ ਭਰਾਵੋ ਸਦਾ ਸਦਾ ਜਿਹੜੀ ਸਿਫਤ ਹੈ ਪਰਮਾਤਮਾ ਦੀ ਉਹ ਕਰਨੀ ਚਾਹੀਦੀ ਹੈ ਤੇ ਉਹਨਾਂ ਦੇ ਨਾਮ ਨੂੰ ਜਪਣਾ ਚਾਹੀਦਾ। ਪ੍ਰਭ ਬਾਲਕ ਰਾਖੇ ਆਪੇ, ਭਗਵਾਨ ਨੇ ਆਪ, ਭਗਵਾਨ ਜਿਹੜੇ ਨੇ ਉਹ ਆਪਣੇ ਆਪ ਹੀ ਬਾਲਕਾਂ ਦੀ ਜਿਹੜੀ ਰੱਖਿਆ ਨੇ ਆਪਣੀ ਕਿਰਪਾ ਦੇ ਨਾਲ ਕਰਦੇ ਨੇ। ਸੀਤਲਾ ਠਾਕ ਰਹਾਏ ਬਾਲਕ ਹਰ ਗੋਬਿੰਦ ਨੂੰ, ਬਾਲਕ ਹਰ ਗੋਬਿੰਦ ਤੋਂ ਭਗਵਾਨ ਨੇ ਆਪ ਸੀਤਲਾ ਦਾ, ਜਿਹੜੀ ਸੀਤਲਾ ਸੀ ਜਿਹੜੀ ਚੇਚਕ ਦੀ ਬਿਮਾਰੀ ਸੀ, ਕਿਰਪਾ ਕਰਕੇ ਉਹ ਹਰ ਗੋਬਿੰਦ ਨੂੰ ਨਾ ਹੋਣ ਦਿੱਤੀ। ਕਹਿਣ ਦਾ ਭਾਵ ਹੈ ਕਿ ਉਹਦੇ ਤੋਂ ਆਪ ਹੀ ਭਗਵਾਨ ਨੇ ਰੱਖਿਆ ਕੀਤੀ। ਬਿਗਨ ਗਏ ਹਰ ਨਾਈ, ਪਰਮਾਤਮਾ ਦੀ ਸਿਫਤ ਸਲਾਹ ਦੀ ਬਰਕਤ ਦੇ ਨਾਲ ਖਤਰੇ ਸਾਰੇ ਦੇ ਸਾਰੇ ਦੂਰ ਹੋ ਗਏ ਨੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸਲਾਮਤੀ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਸੋਰਠ ਰਾਗ ਦੇ ਵਿੱਚ ਉਚਾਰਨ ਕੀਤਾ। ਸ੍ਰੀ ਹਰਗੋਬਿੰਦ ਜੀ ਹੋਏ ਰਾਜ਼ੀ, ਮਾਤਾ ਗੰਗ ਬਹੁ ਖੁਸ਼ੀ ਮਨਾਮ ਦੀਏ, ਫੇਰ ਕਰ ਕੜਾ ਪ੍ਰਸ਼ਾਦ ਬਹੁਤਾ, ਹਰੀ ਮੰਦਰ ਮੱਥਾ ਟਿਕਾਮ ਦੀਏ। ਗੁਰੂ ਨਾਨਕ ਬਾਲ ਨਰੋਆ ਕੀਤਾ, ਵੱਡੇ ਗੁਰਾਂ ਦਾ ਜਸ ਬਹੁ ਗਾਮ ਦੀਏ। ਗੁਰਾਂ ਸ਼ਬਦ ਬਣਾਏ ਕਰਤਾਰ ਸਿੰਘਾ, ਵਰਜੀ ਸੀਤਲਾ ਜ਼ੋਰ ਨਾ ਪਾਮ ਦੀਏ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਬਦਾਂ ਦਾ ਨਿਰਮਾਣ ਕੀਤਾ, ਭਾਵ ਕਿ ਜਿਹੜੀ ਸੀਤਲਾ ਫਿਰ ਜ਼ੋਰ ਨਹੀਂ ਆਪਣਾ ਲਾ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਸ਼ਬਦਾਂ ਦਾ ਜਿਹੜਾ ਉਚਾਰਨ ਸੀ ਉਹ ਵੀ ਕੀਤਾ।
ਸ੍ਰੀ ਗੁਰ ਅਰਜਨ ਦੇਵ ਸ੍ਰੀ ਮੁਖ ਸ਼ਬਦ ਉਚਾਰਿਓ, ਨਿਜ ਸੁਤ ਕੇ ਪਰਥਾਏ ਔਰ ਸਭ ਜਗ ਤਾਰਿਓ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦੀ ਪ੍ਰਥਾਏ ਜਿਹੜਾ ਗੁਰਬਾਣੀ ਦਾ ਸ਼ਬਦ ਸੀ ਇੱਕ ਹੋਰ ਵੀ ਉਚਾਰਨ ਕੀਤਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਸਤਿਗੁਰਾਂ ਨੇ ਸ਼ਬਦ ਉਚਾਰਿਆ,
ਇੱਕ ਸੌ ਤਿੰਨ ਪਰ ਸ਼ਬਦ ਹੈ ਗੌੜੀ ਰਾਗ ਮਜਾਰ, ਠੰਡੀ ਕਸ਼ਟ ਨਾ ਵਿਆਪਈ ਜੋ ਨਰ ਸ਼ਬਦ ਉਚਾਰ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ 103 ਸਫ਼ੇ ਦੇ ਉੱਤੇ ਗੌੜੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਦੇਖਿਆ ਜਾਂਦਾ। ਕਵੀ ਜੀ ਲਿਖਦੇ ਨੇ, ਠੰਡੀ ਕਸ਼ਟ ਨਾ ਵਿਆਪੀ ਜੋ ਨਰ ਸ਼ਬਦ ਉਚਾਰ। ਇਹ ਜਿਹੜਾ ਗੌੜੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ, ਜਿਹੜਾ ਵੀ ਇਸ ਸ਼ਬਦ ਦਾ ਪਾਠ ਕਰਦਾ ਹੈ ਉਸ ਦਾ ਜਿਹੜਾ ਠੰਡੀ ਦਾ ਰੋਗ ਹੈ, ਜਿਹੜਾ ਚੇਚਕ ਦਾ ਰੋਗ ਹੈ ਉਹ ਦੂਰ ਹੋ ਜਾਂਦਾ ਹੈ। ਜਾਂ ਫਿਰ ਇਸ ਦਾ ਭਾਵ ਇਹ ਵੀ ਲਾਇਆ ਜਾ ਸਕਦਾ ਹੈ ਕਿ ਜਿਹੜਾ ਨਿਰੰਤਰ ਇਸ ਸ਼ਬਦ ਦਾ ਪਾਠ ਕਰਦਾ ਹੈ ਉਹਨੂੰ ਕਦੇ ਇਸ ਰੋਗ ਦਾ ਇਹ ਰੋਗ ਹੋ ਹੀ ਨਹੀਂ ਸਕਦਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੌੜੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ। ਸਤਿਗੁਰੂ ਜੀ ਲਿਖਦੇ ਨੇ, ਨੇਤਰ ਪ੍ਰਗਾਸ ਕੀਆ ਗੁਰਦੇਵ, ਹੇ ਗੁਰੂਦੇਵ ਜਿਸ ਮਨੁੱਖ ਦੀਆਂ ਆਤਮਕ ਅੱਖਾਂ ਨੂੰ ਤੂੰ ਗਿਆਨ ਦਾ ਚਾਨਣ ਬਖਸ਼ ਦਿੱਤਾ, ਉਹਨਾਂ ਦੇ ਮਨ ਦੇ ਵਿੱਚ ਤੂੰ ਪ੍ਰਗਾਸ ਕਰ ਦਿੱਤਾ, ਚਾਨਣਾ ਕਰ ਦਿੱਤਾ। ਸੀਤਲਾ ਤੇ ਰੱਖਿਆ ਬਿਹਾਰੀ, ਹੇ ਸੁੰਦਰ ਸਰੂਪ ਭਗਵਾਨ ਤੂੰ ਹੀ ਸੀਤਲਾ ਤੋਂ ਮੇਰੇ ਪੁੱਤਰ ਦਾ ਬਚਾ ਕੀਤਾ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਜੀ ਬਿਆਨ ਕਰ ਰਹੇ ਨੇ ਆਪਣੇ ਇਸ ਸ਼ਬਦ ਦੇ ਵਿੱਚ। ਭਰਮ ਗਏ ਪੂਰਨ ਪਈ ਸੇਵ, ਉਹਦੇ ਸਾਰੇ ਵਹਿਮ ਤੇ ਭਰਮ ਪੂਰੇ ਪ੍ਰਕਾਰ ਦੇ ਨਾਲ ਦੂਰ ਹੋ ਜਾਂਦੇ ਨੇ। ਹੇ ਭਗਵਾਨ, ਤੇਰੇ ਦਰ ਤੇ ਟੇਕੇ ਕੀਤੀ ਜਿਹੜੀ ਸੇਵਾ ਹੈ, ਉਹ ਸੇਵਾ ਸਿਰੇ ਚੜ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਬਿਆਨ ਕਰਦੇ ਨੇ। ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਹੇ ਪਾਰ ਬ੍ਰਹਮ, ਹੇ ਪ੍ਰਭੂ, ਤੂੰ ਵੱਡੀ ਕਿਰਪਾ ਨੂੰ ਧਾਰਨ ਕਰਕੇ ਸੀਤਲਾ ਤੋਂ ਮੇਰੇ ਪੁੱਤਰ ਦਾ ਬਚਾ ਕੀਤਾ। ਹੋਰ ਕੋਈ ਦੇਵੀ ਦੇਵਤਾ ਆਦਿਕ ਵੀ ਤੇਰੀ ਬਰਾਬਰੀ ਦਾ ਨਹੀਂ ਲੱਭਿਆ ਜਾ ਸਕਦਾ। ਨਾਨਕ ਨਾਮ ਜਪੈ ਸੋ ਜੀਵੈ। ਸਤਿਗੁਰੂ ਜੀ ਅੱਗੇ ਬਿਆਨ ਕਰਦੇ ਨੇ ਕਿ ਜਿਹੜੇ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਆਤਮਕ ਜੀਵਨ ਪੂਰੇ ਪ੍ਰਕਾਰ ਦੇ ਨਾਲ ਹਾਸਲ ਕਰ ਲੈਂਦੇ ਨੇ। ਸਾਧ ਸੰਗ ਹਰ ਅੰਮ੍ਰਿਤ ਪੀਵੈ, ਕਿਉਂਕਿ ਉਹ ਸਾਧ ਸੰਗਤ ਦੇ ਵਿੱਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰੀ ਦਾ ਜਿਹੜਾ ਨਾਮ ਰਸ ਹੈ ਉਹਨੂੰ ਪੂਰੇ ਪ੍ਰਕਾਰ ਦੇ ਨਾਲ ਪੀ ਕੇ ਤ੍ਰਿਪਤ ਹੋ ਜਾਂਦੇ ਨੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦੇ ਪਰਥਾਏ ਇਹ ਜਿਹੜਾ ਗੌੜੀ ਰਾਗ ਦਾ ਸ਼ਬਦ ਸੀ ਇਸ ਨੂੰ ਉਚਾਰਨ ਕੀਤਾ।
ਨੈਣ ਪ੍ਰਗਾਸ ਗੁਰ ਦੇਵ ਕੀਓ, ਪ੍ਰਮ ਦੂਰ ਪਾਇਓ ਮਨ ਮੇ ਸੁਖ ਪਾਇਓ।
ਗ੍ਰੰਥਕਾਰ ਜੀ ਆਪਣੇ ਸ਼ਬਦਾਂ ਦੇ ਵਿੱਚ ਵੀ ਇਸ ਸ਼ਬਦ ਦੇ ਜਿਹੜੇ ਅਰਥ ਨੇ ਉਹਨਾਂ ਨੂੰ ਬਿਆਨ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਕਵੀ ਜੀ ਲਿਖਦੇ ਨੇ ਨੈਣ ਪ੍ਰਗਾਸ ਗੁਰ ਦੇਵ ਕੀਓ, ਨੈਣਾ ਦੇ ਵਿੱਚ ਅੱਖਾਂ ਦੇ ਵਿੱਚ ਜਿਹੜਾ ਪ੍ਰਕਾਸ਼ ਸੀ ਉਹ ਗੁਰੂ ਦੇਵ ਜੀ ਨੇ ਕਰ ਦਿੱਤਾ। ਭਰਮ ਦੂਰ ਪਾਇਓ ਮਨ ਮੇ ਸੁਖ ਪਾਇਓ, ਸਾਰੇ ਜਿਹੜੇ ਭਰਮ ਸੀ ਸਾਰੇ ਜਿਹੜੇ ਭੁਲੇਖੇ ਸੀ ਉਹ ਪੂਰੇ ਪ੍ਰਕਾਰ ਦੇ ਨਾਲ ਮਨ ਤੋਂ ਦੂਰ ਹੋ ਗਏ ਨੇ ਤੇ ਫਿਰ ਹਰ ਇੱਕ ਪ੍ਰਕਾਰ ਦੇ ਸੁਖ ਦੀ ਪ੍ਰਾਪਤੀ ਹੋਈ।
ਪੂਰਨ ਸੇਵ ਭਈ ਹਮਰੀ, ਅਵ ਸੀਤਲ ਰਛ ਕਰੀ ਬਿਦ ਰਾਯੋ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪੂਰਨ ਸੇਵਾ ਹੋ ਗਈ ਹੈ, ਭਾਵ ਕਿ ਸੇਵਾ ਕੀਤੀ ਹੋਈ ਪੂਰਨ ਹੋ ਗਈ ਹੈ, ਕਿਉਂਕਿ ਸੀਤਲਾ ਦਾ ਜਿਹੜਾ ਰੋਗ ਸੀ ਉਹਦੇ ਤੋਂ ਭਗਵਾਨ ਨੇ ਰੱਖਿਆ ਕੀਤੀ ਹੈ। ਸੀਤਲਾ ਦਾ ਰੋਗ, ਚੇਚਕ ਦਾ ਰੋਗ ਦੂਰ ਚਲਿਆ ਗਿਆ।
ਪਾਰ ਬ੍ਰਹਮ ਕਰੀ ਕਿਰਪਾ, ਹਮਰੇ ਸੁਤ ਨਾਨਕ ਨਾਮ ਮਹਾਰਸ ਖਾਇਓ।
ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਪਾਰ ਬ੍ਰਹਮ ਨੇ ਕਿਰਪਾ ਕੀਤੀ ਹੈ, ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਇਸ ਤੋਂ ਇਲਾਵਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਵੱਡੇ ਸਹਾਇਕ ਹੋਏ ਨੇ, ਜਿਨ੍ਹਾਂ ਨੇ ਨਾਮ ਦਾ ਜਿਹੜਾ ਰਸ ਹੈ ਉਹ ਸਾਨੂੰ ਬਖਸ਼ਿਆ ਤੇ ਸਾਡੇ ਤੇ ਕਿਰਪਾ ਐਸੀ ਕੀਤੀ।
ਸਾਧ ਸੰਗ ਬੁੱਢੇ ਜੜ ਹੋਈ, ਹਰ ਹਰ ਅੰਮ੍ਰਿਤ ਪਾਣ ਕੈ ਦੁੱਖ ਗਵਾਇਓ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਪੂਰਨ ਜਿਹੜਾ ਸਾਧ ਬਾਬਾ ਬੁੱਢਾ ਹੈ ਉਹਦੀ ਵੀ ਰਹਿਮਤ ਹੋਈ ਹੈ, ਕਿਉਂਕਿ ਇਸ ਤੋਂ ਇਲਾਵਾ ਹਰੀ ਹਰ ਅੰਮ੍ਰਿਤ ਪਾਣ ਕੈ ਦੁੱਖ ਗਵਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਹਰੀ ਦਾ, ਭਗਵਾਨ ਦਾ ਜਿਹੜਾ ਸੱਚਾ ਨਾਮ ਹੈ ਉਹਨੂੰ ਜਿਹੜਾ ਅੰਮ੍ਰਿਤ ਦੇ ਵਾਂਗ ਪਾਣ ਕਰਦਾ, ਉਹਨੂੰ ਗ੍ਰਹਿਣ ਕਰਦਾ, ਉਹਨੂੰ ਧਾਰਨ ਕਰਦਾ, ਉਹਦੇ ਸਾਰੇ ਦੇ ਸਾਰੇ ਦੁੱਖ ਦੂਰ ਚਲੇ ਜਾਂਦੇ ਨੇ। ਇਸੇ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਅਕਾਲ ਪੁਰਖ ਦੀ ਕਿਰਪਾ ਹੋਈ ਹੈ, ਇਸ ਤੋਂ ਇਲਾਵਾ ਸਤਿਗੁਰੂ ਨਾਨਕ ਨੇ ਕਿਰਪਾ ਕੀਤੀ ਹੈ, ਬਾਬਾ ਬੁੱਢਾ ਜੀ ਵੀ ਸਹਾਇਕ ਬਣੇ ਨੇ। ਇਹਨਾਂ ਸਾਰੀਆਂ ਸ਼ਕਤੀਆਂ ਦੇ ਕਾਰਨ ਕਰਕੇ ਜਿਹੜਾ ਸੀਤਲਾ ਦਾ ਵੱਡਾ ਰੋਗ ਸੀ, ਜਿਹੜਾ ਕਿ ਮਾਰੂ ਰੋਗ ਸੀ, ਉਹ ਮੇਰੇ ਪੁੱਤਰ ਦਾ ਖਹਿੜਾ ਛੱਡ ਕੇ ਦੂਰ ਚਲਿਆ ਗਿਆ। ਇਸ ਪ੍ਰਕਾਰ ਦੇ ਨਾਲ ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਹ ਸਤਿਗੁਰਾਂ ਦੇ ਪਰਥਾਏ ਉਚਾਰਨ ਕੀਤੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ मैं इथे ही कथा नू विश्राम दे के सारी सात संगत तो खिमा दा जाचका।
हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोई, नानक दीजे नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरी है पर।